से औंडा की प्रयोजन है साहेब दसम पातशाह कलगीधर गुरु गोबिंद सिंह महाराज जी का जन्म उत्सव मनाने वास्ते भावें वो दिन कल नू है उस दी सप्तमी है अज छह फरवरी क्योंकि ये गुरपुरब कई साल तो तकरीबन 40-50 साल अगे रात दे वेले मनाया जांदा सी शाम दे वेले संगतां ने दूरों दूरों पहुंच जाना अंत पाठ तो पहले ही रखे होंदे सन रह रात का पाठ शुरू होके कीर्तन शुरू हो जांदा सी तकरीबन 2 बजे तक कीर्तन और गुरु दसम पातशाह दे जीवन दे मुतालक विचारां हुंदियां रहिंदियां सन फिर अखंड पाठ जो रखिया हुंदा 2 बजे उसका भोग पै जांदा उस तों बाद पातशाह जी दीवार दा अखंड कीर्तन तिंतड़े तक तकरीबन 7-8 बजे तक हुंदा इयां 14-15 घंटे सारी रात रहन सुनाई ने कीर्तन और विचार होंदिया रहिंदियां सन क्यों मनाया जांदा सी क्योंकि उन्हां समें दे आउण जाण दे साधन सौखे नहीं सन 5-7-10 मील ते कोई प्रेमी आए मुड़ना औखा हुंदा सर्दी दा मौसम हुंदा सी इस वास्ते ਇਹ ਗੁਰਪੁਰਬ ਇਸੇ ਤਰ੍ਹਾਂ ਰਹਿਣ ਸਵਾਈ ਇਹ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਿਨ ਦਾ ਔਰ 8 ਤੇ 9 ਮਾਘ ਦੇ ਦਿਨ ਇਸੇ ਤਰ੍ਹਾਂ ਹੋਰ ਵੀ ਕਈ ਦਫ਼ਾ ਸੰਗਨਾਮ ਪੁੰਨਿਆ ਸਾਸੀ ਰਾਤ ਹੁੰਦੇ ਰਹਿੰਦੇ ਹੁਣ ਕਿਉਂਕਿ ਆਉਣ ਜਾਣ ਦੇ ਸਾਧਨ ਸੌਖੇ ਹੋ ਗਏ ਹਨ ਸੜਕਾਂ ਹੋ ਗਈਆਂ ਸਾਰੇ ਪਿੰਡਾਂ ਨੂੰ ਤਕਰੀਬਨ ਹਰ ਇਨਸਾਨ ਦੇ ਪਾਸ ਬਾਈਸਾਈਕਲ ਮੋਟਰਸਾਈਕਲ ਪਿੰਡਾਂ ਵਿੱਚ ਟਰੈਕਟਰ ਵਗੈਰਾ ਹੋਰ ਕਈਆਂ ਕੋਲ ਮੋਟਰਾਂ ਮਾਟਰਾਂ ਜੋ ਸਾਧਨ ਹੋ ਗਏ ਹਨ ਇਸ ਵਾਸਤੇ ਆਉਣਾ ਜਾਣਾ ਬੜਾ ਸੌਖਾ ਹੈ ਵਾਪਸ ਵੀ ਜਾ ਸਕਦੇ ਹਨ ਕੁਛ ਸਾਲਾਂ ਤੋਂ ਇਹ ਬਿਲਕੁਲ ਹੈ ਤਾਂ ਉਸੇ ਤਰ੍ਹਾਂ ਇੱਕ ਦਿਨ ਪਹਿਲਾਂ ਹੀ ਮਨਾਇਆ ਜਾਂਦਾ ਪਰ ਇਹ ਦਿਨੇ ਤੀਸਰੇ ਪੈ ਕਿਉਂਕਿ ਜਿਤਨੇ ਵੀ ਦੀਵਾਨ ਅੱਗੇ ਹੁੰਦੇ ਸਨ ਰਾਤ ਵੀ ਹੁੰਦੇ ਸਨ ਭਾਵੇਂ ਸਰਦੀ ਦਾ ਮੌਸਮ ਸੀ ਭਾਵੇਂ ਗਰਮੀ ਦਾ ਹੁੰਦਾ ਲੇਕਿਨ ਹੁਣ ਸਰਦੀ ਦੇ ਮੌਸਮ ਦੇ ਜਿਤਨੇ ਵੀ ਦੀਵਾਨ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੋਂ ਲਾ ਕੇ ਵਿਸਾਖੀ ਤੱਕ ਤਕਰੀਬਨ ਦਿਨ ਦੇ ਤੀਸਰੇ ਪਹਿਰ ਦੇ ਹੀ ਰੱਖੇ ਜਾਂਦੇ ਹਨ ਕਿਉਂਕਿ ਸੰਗਤਾਂ ਨੂੰ ਆਉਣਾ ਤੇ ਜਾਣਾ ਆਸਾਨ ਹੁੰਦਾ ਹੈ ਇਸੀ ਤਰ੍ਹਾਂ ਹੀ ਇਹ ਗੁਰਪੁਰਬ ਦੀ ਦਸਮ ਪਾਤਸ਼ਾਹ ਦੇ ਇੱਕ ਦਿਨ ਪਹਿਲਾਂ ਤੇ ਜਿਵੇਂ ਅੱਗੇ ਚੱਲਿਆ ਹੁੰਦਾ ਸੀ ਉਸੀ ਤਰ੍ਹਾਂ ਦਰਸਲ ਰੱਖਿਆ ਜਾਂਦਾ ਇਸ ਵਾਸਤੇ ਉਹ ਗੁਰਪੁਰਬ ਦਸਮ ਪਾਤਸ਼ਾਹ ਦੇ ਜਨਮ ਉਤਸਵ ਤੇ ਤੁਹਾਡਾ ਆਪਣੇ ਆਪਣੇ ਪਿੰਡਾਂ ਤੋਂ ਨੇੜੇ ਦੂਰੋਂ ਆਉਣ ਦਾ ਪ੍ਰਯੋਜਨ ਹੈ ਜੋ ਕਿ ਦਰਸਲ ਕੱਲ੍ਹ ਨੂੰ ਹੋ ਸਕਦਾ ਹੈ ਅੱਜ ਕੱਲ ਕੋਈ ਗੁਰਪੁਰਬ ਨੂੰ ਸਿੱਖ ਦੁਨੀਆਂ ਦੀ ਥਾਂ ਥਾਂ ਸਾਰੇ ਹੀ ਮਨਾਇਆ ਜਾਂਦਾ ਸਾਰੇ ਮੁਲਕਾਂ ਚ ਮਨਾਇਆ ਜਾਂਦਾ ਆਪਣੇ ਵੀ ਸਾਰੇ ਭਾਰਤ ਵਰਸ਼ ਵਿੱਚ ਸਾਰੇ ਮਨਾਇਆ ਜਾਂਦਾ ਥਾਂ ਥਾਂ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਐਸਾ ਸੋ ਇਸ ਵਾਸਤੇ ਹੀ ਆਪ ਆਏ ਕਿਉਂਕਿ ਅਸੀਂ ਉਸ ਕਲਗੀਧਰ ਦੇ ਪੁੱਤਰ ਹਾਂ ਆਪਣੇ ਬਜ਼ੁਰਗਾਂ ਦੇ ਕਾਰਨਾਮੇ ਉਹਨਾਂ ਦੀ ਯਾਦਗਾਰ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਢਾਲ ਕੇ ਆਪਣੇ ਜੀਵਨਾਂ ਨੂੰ ਸਫਲਾ ਕਰਨਾ ਤੇ ਉਹਨਾਂ ਦੀ ਫੁਲਵਾੜੀ ਨੂੰ ਤਰੱਕੀ ਦੇਣਾ ਇੱਕ ਦਾ ਪਰਮ ਧਰਮ ਹੋਇਆ ਕਰਦਾ ਸਰ ਇਸ ਵਾਸਤੇ ਹੀ ਅਸੀਂ ਆਏ ਹਾਂ ਇਹ ਗੁਰੂ ਦਸਮ ਪਾਤਸ਼ਾਹ ਦਾ ਜਨਮ ਉਤਸਵ ਦਾ ਦਿਨ ਹੈ ਜਿਸ ਦੀ ਬਾਬਤੀ ਪ੍ਰਮਾਣ ਹੈ ਭਾਈ ਗੁਰਦਾਸ ਇਸ਼ਨਾਨ ਕਰਨਾ, ਸ਼ੀਦੀ ਸ਼ੁੱਧੀ ਰੱਖਣੀ, ਸਤ ਬੋਲਣਾ, ਕਿਸੇ ਨੂੰ ਦੁੱਖ ਨਾ ਦੇਣਾ, ਇਹ ਤੇ ਆਪ ਤਕਰੀਬਨ 10 ਅੰਗ ਮੰਨੇ ਜਾਂਦੇ ਹਨ। ਸਾਰਿਆਂ ਦਾ ਮੁੱਖ ਅੰਗ ਜਿਹੜਾ ਹੈ ਉਹ ਨਾਮ ਹੈ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਭਰ ਕਰ। ਇਹ ਹੈ ਵਿਸ਼ਵਾਸ। ਤੇ ਗੁਰੂ ਨਾਨਕ ਜੀ ਨੇ ਆ ਕੇ ਥਾਂ ਥਾਂ ਫਿਰ ਕੇ ਲੋਕਾਂ ਨੂੰ ਚਾਰੇ ਪੈਰ ਧਰਮ ਦੇ ਚਾਰ ਵਾਲਿਆਂ ਨੇ ਵਰਣ ਕਰਾਇਆ, ਐਸਾ ਕੀਤਾ। ਉਸ ਤੋਂ ਬਾਅਦ ਦੂਸਰੇ ਪਾਤਸ਼ਾਹ ਗੁਰੂ ਅੰਗਦ ਜੀ ਨੇ ਇਹਨੇ ਖਾਲਸਾ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਖੀ। ਸਿੱਖੀ ਭਗਤੀ ਗਿੰਦ ਅਸੂਲ ਬੜੇ ਸੌਖੇ ਜੇ, ਨਾਮ ਦਾ ਨਿਸ਼ਨਾ ਨਾਲ ਰੱਖੇ। ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਤੇ ਕਿਰਪਾ ਕੀਤੀ, ਉਹੀ ਜੋਤ ਉਹਨਾਂ ਵਿੱਚ ਆਈ, ਉਹਨਾਂ ਨੇ ਇਸ ਮਾਰਗ ਨੂੰ ਪ੍ਰਚਾਰਿਆ। ਫਿਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਨੇ, ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਿਉਂ? ਇਸ ਮਾਰਗ ਨੂੰ, ਧਰਮ ਦੇ ਮਾਰਗ ਨੂੰ ਪ੍ਰਚਾਰਿਆ। ਪਰ ਜਿਸ ਵਕਤ ਸੰਤਾਂ ਦੇ ਉੱਪਰ ਹੀ ਲੋਕ ਸਖਤੀ ਕਰਨ ਲੱਗ ਪੈਂਦੇ ਹਨ, ਫਿਰ ਸੰਤਾਂ ਨੂੰ ਹੀ ਸ਼ਸਤਰ ਫੜਨੇ ਪੈਂਦੇ ਹਨ। ਗੁਰੂ ਛੇਵੇਂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਜੀ ਨੇ ਸ਼ਸਤਰ ਧਾਰਨੇ ਕੀਤੇ, ਕਿਉਂਕਿ ਗੁਰੂ ਛੇਵੇਂ ਪਾਤਸ਼ਾਹ ਨੇ ਸਿਰਫ ਚਾਰ ਜੰਗ ਕੀਤੇ ਨੇ, ਜੰਗ ਆਮ ਰਾਜਿਆਂ ਮਹਾਰਾਜਿਆਂ ਵਾਂਗੂ ਨਹੀਂ ਕੀਤੇ। ਆਪ ਦੇ ਜੰਗ ਜੇ ਕੋਈ ਚੜ ਕੇ ਆਉਂਦਾ ਸੀ ਉਸਨੂੰ ਸਿਰਫ ਸਵਾਲ ਦਾ ਜਵਾਬ ਦੇਣਾ ਹੁੰਦਾ, ਕੁਛ ਨਹੀਂ, ਨਾ ਕਿਸੇ ਦੇਸ਼ ਦੀ ਲੋੜ ਸੀ, ਨਾ ਕਿਸੇ ਇਲਾਕੇ ਦੀ ਲੋੜ ਸੀ, ਨਾ ਰਾਜ ਭਾਗ ਦੀ ਲੋੜ ਸੀ। ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੈ ਉਹਨੂੰ ਇਹ ਚੀਜ਼ਾਂ ਦੀ ਲੋੜ ਸੀ। ਇਸ ਕਰਕੇ ਉਹਨਾਂ ਦਾ ਪ੍ਰਯੋਜਨ ਜਿਹੜੇ ਬੇਕਾਇਦਾ ਸੰਗ ਕਰਦੇ ਸਨ ਉਹਨਾਂ ਨੂੰ ਸਵਾਲ ਦਾ ਜਵਾਬ ਦੇਣਾ ਸੀ। ਤਦੇ ਹੀ ਚੌਥਾ ਜੰਗ ਜਿਸ ਵਕਤ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕੀਤਾ, ਪਹਿਲੇ ਸਾਂ ਲਿਆ 1,00,000 ਫੌਜ ਚੜਾ ਕੇ ਲਿਆ ਸੀ। ਆਪ ਜੀ ਨੇ ਚਾਰ ਪੈਰ ਤੇ ਜ਼ਿਆਦਾ ਜੰਗ ਨਹੀਂ ਕੀਤਾ, ਜਿਤਨੇ ਵੀ ਆਉਂਦੇ ਚਾਰ ਪੈਰ ਵੀ ਖਤਮ ਕਰ ਦਿੰਦੇ ਹੁੰਦੇ। ਸ਼ਾਹਜਹਾਨ ਜਹਾਂਗੀਰ ਦਾ ਲੜਕਾ, ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸੀ, ਉਸਨੇ ਚਾਰ ਜੰਗ ਕੀਤੇ ਦਸਲ ਜਿਹਾ ਪਾਤਸ਼ਾਹ। ਆਖਰੀ ਜੰਗ ਵਿੱਚ ਜਦੋਂ ਸਾਰਿਆਂ ਨੂੰ ਚਾਰ ਪੈਰ ਦੇ ਅੰਦਰ ਖਤਮ ਕਰਕੇ ਆਪ ਜੀ ਕਰਤਾਰ ਤੋਂ ਕੀਰਤਪੁਰ ਵੱਲ ਜਾ ਰਹੇ ਸਨ, ਬਾਰਸ ਰਸਤੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਉਹਨਾਂ ਦੀ ਕੁਟੀਆ ਸੀ। ਆਪ ਜੀ ਉਹਨਾਂ ਨੂੰ ਮਿਲਣ ਵਾਸਤੇ ਗਏ, ਨਮਸਕਾਰ ਕੀਤਾ। ਉਸ ਨੂੰ ਕਿਉਂਕਿ ਗੁਰੂ ਨਾਨਕ ਜੀ ਦੇ ਵੱਡੇ ਪੁੱਤਰ ਸਨ, ਸਾਰੇ ਉਹਨਾਂ ਦਾ ਸਤਿਕਾਰ ਕਰਦੇ ਚਲੇ ਆਉਂਦੇ। ਸੋ ਕਹਿਣਗੇ, ਪੁਰਖਾ, ਇਹ ਤਾਂ ਗੁਰੂ ਨਾਨਕ ਦੀ ਗੱਦੀ ਹੈ, ਆਪਨੇ ਸ਼ਸਤਰ ਧਾਰਨ ਕੀਤੇ ਹਨ। ਉਸ ਮੌਕੇ ਆਪ ਜੀ ਨੇ ਕਿਹਾ ਸੀ, ਬਾਬਾ ਜੀ ਇਹ ਤਾਂ ਠੀਕ ਹੈ, ਪਰ ਜੇ ਕੁੱਤਾ ਟੰਗ ਨੂੰ ਮੂੰਹ ਪਾਵੇ ਉਹਦੇ ਮੂੰਹ ਤੇ ਥੋਟੀ ਮਾਰ ਦੇਣੀ ਕੋਈ ਬੁਰੀ ਗੱਲ ਨਹੀਂ, ਬਿਲਾ ਵਜੋਂ ਉਹਨੂੰ ਕੁਛ ਨਾ ਕਿਹਾ ਜਾ। ਇਸੀ ਤਰ੍ਹਾਂ ਇਹ ਲੋਕ ਜਦੋਂ ਸੰਤਾਂ ਨੂੰ ਤੰਗ ਕਰਨ ਲੱਗ ਪਏ, ਇਹ ਸੰਤਾਂ ਨੂੰ ਸ਼ਸਤਰ ਫੜਨਾ ਜ਼ਰੂਰੀ ਹੈ। ਸੰਤਾਂ ਦਾ ਸ਼ਸਤਰ ਜਿਹੜਾ ਬੇਕਾਇਦਾ ਨਹੀਂ ਚੱਲਦਾ, ਕਿਸੇ ਗੁਰੂ ਗਰੀਬ ਤੇ ਨਹੀਂ ਚੱਲਦਾ, ਜ਼ੁਲਮ ਦੀ ਰੱਖਿਆ ਵਾਸਤੇ ਇਹ ਆਪਣੀ ਰੱਖਿਆ ਵਾਸਤੇ ਚੱਲਿਆ ਕਰਦਾ। ਪਰ ਇਤਿਹਾਸ ਨੇ ਪਾਤਸ਼ਾਹ ਤੋਂ ਲਾ ਕੇ ਫਿਰ ਥੋੜਾ ਜਿਹਾ ਉੱਪਰਲੀ ਕਿਰਿਆ ਵਿੱਚ ਪਰਿਵਰਤਨ ਆਇਆ। 7ਵੇਂ 8ਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ, ਔਰੰਗਜ਼ੇਬ ਬਾਦਸ਼ਾਹ ਬੜੇ ਕੱਟੜ ਨੀਤੀ ਵਾਲਾ, ਬੜਾ ਤਸਵੀ ਸਵੇਂ ਜਦੋਂ ਇਹ ਪੈਦਾ, ਇਸਨੇ ਬੜੇ ਬੜੇ ਆਪਣੇ ਭਰਾ ਵੀ ਮਰਵਾ ਤੇ, ਆਪਣਾ ਪਿਤਾ ਔਰ ਸ਼ਾਹਜਹਾਂ ਉਸਨੂੰ ਕੈਦ ਕਰ ਦਿੱਤਾ, ਅੱਖਾਂ ਵੀ ਉਸਦੀਆਂ ਕਢਵਾ ਦਿੱਤੀਆਂ। ਕੈਦ ਦੇ ਵਿੱਚ ਆਪਣੇ ਭਰਾ ਸ਼ੁਜਾ ਮੁਰਾਦ ਔਰ ਅਰਥ ਗਿਆਨਵਾਨ ਦਾਰਾ ਸ਼ਿਕੋ ਇਹ ਵੀ ਮਰਵਾ ਦਿੱਤੇ, ਰਾਜ ਭਾਗ ਵਾਸਤੇ। ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਇਸਦੀ ਮਿਸਾਲ ਸੁਣੀ ਹੋਣੀ ਹੈ। ਬੰਗਾਲੀ ਪਾਕਿਸਤਾਨ ਵਿੱਚ ਕਿਤਨੇ ਲੋਕ ਮਰਵਾਏ, 14,00,000 ਸਿਰ ਰਾਜ ਭਾਗ ਵਾਸਤੇ, ਇਸੀ ਵਾਸਤੇ, ਹੋਰ ਪ੍ਰਯੋਜਨ ਕੋਈ ਨਹੀਂ ਸੀ ਇਹਨਾਂ ਨੂੰ। ਇਹੋ ਜਿਹਾ ਹਾਲ ਹੈ ਇਹਨਾਂ ਲੋਕਾਂ ਨੂੰ, ਇਹਨੇ ਇਹਨਾਂ ਨੇ ਬੁੱਧਾਂ ਮਲਨ ਹੋਣ ਕਰਕੇ ਇਹ ਸਮਝ ਹੀ ਨਹੀਂ ਹੁੰਦੀ ਵੀ ਕਿਸੇ ਇਨਸਾਨੀ ਨੂੰ ਦੁੱਖ ਦੇਣਾ। ਇਹ ਅਕਲੀ ਨਹੀਂ ਹੁੰਦੀ, ਉਹਨਾਂ ਦੀ ਅਕਲ ਮਾਰੀ ਹੁੰਦੀ, ਆਪਣਾ ਨਿੱਜ ਪ੍ਰਯੋਜਨ ਸਵਾਰਥ ਹੀ ਉਹਨਾਂ ਦੇ ਅੰਦਰ ਵਸਿਆ ਹੁੰਦਾ, ਆਪਣੇ ਸਵਾਰਥ ਵਾਸਤੇ ਕਿਤਨਾ ਕੁਛ ਕਰਨਾ ਪੈਂਦਾ ਇਹਨਾਂ ਲੋਕਾਂ ਨੂੰ, ਅੱਗੇ ਵਾਸਤੇ ਇਹ ਨਹੀਂ ਪਤਾ ਇਹਦਾ ਨਤੀਜਾ ਕਿਤਨੇ ਕੁ ਕਲਪਾਂ ਤੱਕ ਨਰਕ ਭੁਗਤਣੇ ਪੈਂਦੇ, ਕਿਸੇ ਕੰਮ ਦਾ ਨਤੀਜਾ ਵੀ ਅਕਸਰ ਨਿਕਲਿਆ ਹੀ ਕਰਦਾ। ਅੰਧ ਧੁੰਦ ਨਹੀਂ, ਵਾਹਿਗੁਰੂ ਦੀ ਸ੍ਰਿਸ਼ਟੀ ਹੈ, ਉਹਦੇ ਵਿੱਚ ਕਾਨੂੰਨ ਵੀ ਬਣੇ ਹੋਏ ਹਨ, ਜਿਵੇਂ ਸਰਕਾਰਾਂ ਦੇ ਆਪਣੇ ਆਪਣੇ ਵਿਧਾਨ ਬਣਾਏ ਹੁੰਦੇ ਹਨ, ਇਸੀ ਤਰ੍ਹਾਂ ਈਸ਼ਵਰੀ ਕਾਨੂੰਨ ਵੀ ਬਣੇ ਹੋਏ ਹਨ। ਜਿਹਾ ਜਿਹਾ ਕੋਈ ਕਰ ਦੋ ਤਾਂ ਫਲ ਤਾਂ ਅਵਸ਼ ਭੁਗਤਣਾ ਹੀ ਪਵੇਗਾ, ਬੁਰੀ ਦਾ ਫਲ ਦੁੱਖ ਭੁਗਤਣਾ ਪਏਗਾ, ਨੇਕੀ ਦਾ ਫਲ ਸੁੱਖ ਹੈ। ਜਿੰਨੀ ਥੋੜੀ ਬਹੁਤੀ ਗਰਦ ਉਤਨਾ ਹੀ ਥੋੜਾ ਬਹੁਤਾ ਦੁਖਿਆ ਸੁੱਖ ਦਾ ਉਹ ਭਾਗੀ ਬਣਦਾ। ਐਸਾ ਸਾਰਿਓ ਇਸੀ ਤਰ੍ਹਾਂ ਉਸ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦਾ ਬਾਇਸ ਵੀ ਉਹੀ ਸੀ। ਸਹੀਓ ਸਾਧ ਸੰਗਤ ਗੁਰੂ ਕਲਗੀਧਰ ਮਹਾਰਾਜ ਜੀ ਦਾ ਅਵਤਾਰ ਪਟਨੇ ਸਾਹਿਬ ਦੇ ਹੋਇਆ। ਆਪ ਜੀ ਨੇ ਅਵਤਾਰ ਧਾਰ ਕੇ ਬਚਪਨ ਤੋਂ ਹੀ ਛੋਟੀ ਆਯੂ ਤੋਂ ਹੀ ਸ਼ਸਤਰਬਾਜ਼ੀ ਆਦਿ ਇਹਨਾਂ ਦਾ ਅਭਿਆਸ, ਜਿੱਥੇ ਗੁਰੂ ਦੇ ਫਰਜ਼ ਹੁੰਦੇ ਹਨ ਕਰਮ ਉਪਾਸਨਾ ਗਿਆਨ ਦਾ ਉਪਦੇਸ਼ ਦੇ ਕੇ ਜੀਵਾਂ ਦੇ ਮਲ ਬਖਸ਼ੇ ਪਾਵਾਰਨ ਦੀ ਨਿਵਿਰਤੀ ਵਾਸਤੇ ਉਪਾਅ ਕਰਨਾ, ਇਹ ਤਾਂ ਗੁਰੂ ਦਾ ਫਰਜ਼ ਹੀ ਹੈ। ਲੇਕਿਨ ਆਪ ਨੇ ਦੂਸਰਾ ਸ਼ਸਤਰ ਧਾਰ ਕੇ ਗੁਰੂ ਗਰੀਬ ਦੀ ਰੱਖਿਆ, ਦੇਸ਼ ਦੀ ਰੱਖਿਆ ਔਰ ਜ਼ੁਲਮ ਰਾਜ ਨੂੰ ਦੂਰ ਕਰਨ ਵਾਸਤੇ ਸਾਰੀ ਜ਼ਿੰਦਗੀ ਇਹੋ ਜਿਹੇ ਧਰਮ ਦੇ ਜੰਗ ਕਰੇ। ਗੁਰੂ ਦਸਮ ਪਾਤਸ਼ਾਹ ਦਾ ਐਸਾ ਅਵਤਾਰ ਹੋਇਆ, ਉਹ ਦਿਨ ਉਹ ਗੁਰਪੁਰਬ ਤੁਸੀਂ ਮਨਾ ਰਹੇ। ਆਪ ਜੀ ਨੇ ਇਹੀ ਨਹੀਂ ਜੰਗੋ ਜਦਾਲ ਹੀ ਕੀਤੇ, ਆਪ ਦਾ ਜੋ ਫਰਜ਼ ਉਪਾਸ਼ਨਾ ਸੀ ਉਹ ਜੰਗੋ ਜਦਾਲ ਦੇ ਦੌਰਾਨ ਵਿੱਚ ਵੀ ਚਲੀ ਆਈ। ਅਗਰ ਸਾਰਾ ਇਤਿਹਾਸ ਦੇਖਣਾ ਥੋੜੇ ਸਮੇਂ ਵਿੱਚ ਕਿਤਨਾ ਕੀ ਕੁਛ ਉਹਨਾਂ ਦੀ ਬਾਬਤ ਦੱਸਿਆ ਜਾ ਸਕਦਾ। ਹਾਂਜੀ, ਜੇ ਇਸਦੀ ਬਾਬਤ ਪੂਰਾ ਪੂਰਾ ਕਿਸੇ ਨੇ ਵਾਕਫੀਅਤ ਹਾਸਲ ਕਰਨੀ ਹੈ, ਗੁਰੂ ਘਰ ਦਾ ਜਿਹੜਾ ਇਤਿਹਾਸ ਹੈ ਗੁਰੂ ਨਾਨਕ ਜੀ ਤੋਂ ਲਾ ਕੇ ਗੁਰੂ ਦਸਮ ਪਾਤਸ਼ਾਹ ਤੱਕ ਸਾਰਾ ਹੀ ਗੁਰੂ ਪ੍ਰਤਾਪ ਸੂਰਜ ਇਹਦੇ ਵਿੱਚ ਅੱਛੀ ਤਰ੍ਹਾਂ ਖੋਲ ਖੋਲ ਕੇ ਡੱਕਾ ਡੱਕਾ ਕੁਝ ਦੱਸਿਆ, ਜਿਹੜੇ ਰੋਜ਼ ਇਸਨੂੰ ਸੁਣਦੇ ਹਨ ਜਾਂ ਥਾਂ ਥਾਂ ਗੁਰਦੁਆਰਿਆਂ ਵਿੱਚ ਇਹਨਾਂ ਦੀ ਕਥਾ ਵਾਰਤਾ ਹੁੰਦੀ, ਉਹਨਾਂ ਲੋਕਾਂ ਨੂੰ ਅੱਛੀ ਤਰ੍ਹਾਂ ਸੂਝ ਬੂਝ ਪੈਂਦੀ ਹੈ। ਤਾਂ ਗੁਰੂ ਦਸਮ ਪਾਤਸ਼ਾਹ ਨੇ ਕਰਮ ਉਪਾਸਨਾ ਗਿਆਨ ਇਹਨਾਂ ਦੌਰਾਨ ਵਿੱਚ ਤਿੰਨੇ ਗੱਲਾਂ ਨਾਲ ਨਾਲ ਦ੍ਰਿੜ ਹੁੰਦੀਆਂ ਚਲੀਆਂ ਗਈਆਂ। ਸਿਰਫ ਜੰਗੋ ਜਦਾਲ ਤਾਂ ਬਾਹਰਲਾ ਜ਼ੁਲਮ ਦੂਰ ਕਰਨ ਵਾਸਤੇ ਸੀ, ਲੇਕਿਨ ਅੰਦਰੂਨੀ ਜਿਹੜੇ ਮਨ ਦੇ ਵਿੱਚ ਦੋਸ਼ ਪਏ ਹੋਣ ਕਰਕੇ ਜੀਵ ਦੁਖੀ ਹੈ, ਵਾਰ ਵਾਰ ਜੰਮਦਾ ਮਰਦਾ ਦੇ ਤਾਰ ਕੇ ਦੁੱਖ ਤਕਲੀਫ ਉਠਾਉਂਦਾ ਹੈ, ਉਸਦੀ ਨਿਵਿਰਤੀ ਦਾ ਉਪਾਅ ਇਹ ਗੁਰੂ ਦਾ ਪਰਮ ਧਰਮ ਹੋਇਆ ਕਰਦਾ ਹੈ, ਉਹ ਨਾਲ ਨਾਲ ਚਲਦੀ ਰਹੀ ਹੈ। ਕਰਮ ਕਹੀਏ ਸੇਵਾ ਨਿਸ਼ਕਾਮ ਕਰਮ ਔਰ ਉਪਾਸ਼ਨਾ ਮਨ ਦੀ ਇਕਾਗਰਤਾ ਵਾਸਤੇ, ਗਿਆਨ ਜੀਵ ਬ੍ਰਹਮ ਦੀ ਏਕਤਾ ਸਭ ਇੱਕ ਵਾਹਿਗੁਰੂ ਦੇਖਣਾ, ਇਹ ਇਹਨਾਂ ਦੌਰਾਨ ਵਿੱਚ ਵੀ ਬਣਿਆ ਹੀ ਰਿਹਾ। ਇੱਕ ਹੱਥ ਵਿੱਚ ਤਲਵਾਰ ਸੀ, ਦੂਸਰੇ ਵਿੱਚ ਮਾਲਾ ਸੀ, ਇਹ ਚੱਲਦਾ ਹੀ ਰਿਹਾ। ਕਰਮਾਂ ਦਾ ਕਰਮਾਂ ਦੀ ਮਿਸਾਲ ਗੁਰੂ ਦਸਮ ਪਾਤਸ਼ਾਹ ਦੀ ਜਿਹਦਾ ਦਰਬਾਰ ਲੱਗਿਆ, ਗਿਆਨ ਸਿੰਘ ਤਜੂਰੀ ਚ ਬੈਠੀ ਹੋਈ ਹੈ, ਸੁਣਿਓ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਕਰਦੇ ਨੇ, ਕੰਨਾਂ ਕਰਕੇ ਬਾਣੀ ਸੁਣਦੇ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਅੰਤਰ ਵੀ ਸ਼ਰਨ ਕਰਦੇ ਹਨ। ਇਹੋ ਜਿਹੇ ਸਮੇਂ ਨੂੰ ਬੈਕੁੰਠ ਰੂਪ ਦੱਸਿਆ, ਜਿਹੜੇ ਉਹ ਸਮਾਂ ਇਉਂ ਗੁਜ਼ਾਰਦੇ ਹਨ, ਬੈਕੁੰਠ ਵਰਗਾ ਸਮਾਂ ਗੁਜ਼ਰਦਾ, ਉਹਨਾਂ ਦਾ ਅੱਗੇ ਉਸਦਾ ਨਤੀਜਾ ਉਸਦਾ ਫਲ ਵੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਐਸਾ ਹੀ ਦਰਸਾਇਆ। ਸ਼ਕਤੀਆਂ ਵਰਗੇ ਫਾਈਏ ਕਿਉਂ ਗੁਰੂ ਦੀ ਹਜ਼ੂਰੀ ਵਿੱਚ ਬੇਅੰਤ ਸ਼ਕਤ ਬੈਠੀ ਹੈ। ਮੌਸਮ ਗਰਮੀ ਤਾਂ ਹੋਣ ਕਰਕੇ ਸਭ ਨੂੰ ਪਿਆਸ ਵੀ ਲੱਗਦੀ ਹੈ, ਪੱਖੇ ਵੀ ਚੱਲਦੇ ਹਨ, ਪਾਣੀ ਵੀ ਮਿਲਦਾ। ਆਪ ਜੀ ਨੂੰ ਵੀ ਪਿਆਸ ਲੱਗੀ, ਪਿਆਸ ਲੱਗਣ ਕਰਕੇ ਆਵਾਜ਼ ਦਿੱਤੀ ਪਾਣੀ। ਗਰਮੀ ਬਰਦਾਰ ਸਿੱਖ ਕਿਤੇ ਦੂਰ ਗਿਆ ਸੀ, ਹਾਜ਼ਰ ਨਹੀਂ ਸੀ। ਸਾਹਮਣੇ ਸ਼ੌਰ ਅਵਸਥਾ ਦਾ ਕਿਸੇ ਸੇਠਦਾਰ ਦਾ ਚੰਗੇ ਕੀਮਤੀ ਵਸਤਰ ਪਹਿਨੇ ਹਨ, ਬੜਾ ਖੂਬਸੂਰਤ ਸਰੀਰ ਹੈ। ਉੱਠ ਕੇ ਜਾਂਦਾ, ਜਲਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਆਪਣੇ ਹੱਥ ਉੱਪਰ ਲੈ ਲਿਆ। ਦਸ਼ਮੇਸ਼ ਜੀ ਨੇ ਉਸਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ ਤੇ ਦੇਖਿਆ ਕਿਸੇ ਅਮੀਰ ਦਾ ਪੁੱਤਰ ਹੈ, ਪਰ ਇਸਦੇ ਹੱਥ ਬੜੇ ਕੋਮਲ ਦੀਨੀ ਹਨ, ਪ੍ਰਤੀਤ ਹੁੰਦਾ ਇਹਨੇ ਕਦੇ ਕੋਈ ਸੇਵਾ ਨਹੀਂ ਕੀਤੀ। ਹੁਣ ਪੁੱਛਣ ਤੋਂ ਪਤਾ ਲੱਗਾ ਉਸਨੇ ਕਦੇ ਕੋਈ ਵੀ ਸੇਵਾ ਨਹੀਂ ਸੀ ਕੀਤੀ ਇਹਨਾਂ ਹੱਥਾਂ ਨਾਲ, ਨਾ ਸਾਸਨ ਦੇ ਜੂਠੇ ਬਰਤਨ ਮਾਂਜੇ ਕਿਸੇ ਲੰਗਰ ਵਿੱਚ ਪਹੁੰਚ ਕੇ, ਨਾ ਇਹਨਾਂ ਹੱਥਾਂ ਨਾਲ ਸਾਧ ਸਿੰਘ ਦੇ ਜੁੱਤੇ ਝਾੜੇ, ਨਾ ਤੱਪੜ ਵਿਛਾਏ, ਨਾ ਝਾੜੂ ਦਿੱਤਾ, ਨਾ ਹੋਰ ਕੁਛ ਸੇਵਾ ਕੀਤੀ। ਬਿਲਕੁਲ ਹੀ ਇਹਨਾਂ ਹੱਥਾਂ ਤੋਂ ਸੇਵਾ ਤੋਂ ਸ਼ੂਨ ਸੀ। ਸੋ ਪੁੱਛਿਆ, ਬੀਬਾ ਕਿਸਦਾ ਪੁੱਤਰ ਹੈ? ਉਹਨੇ ਸਾਰੀ ਗੱਲ ਦੱਸੀ, ਮੇਰਾ ਪਿਤਾ ਬਹੁਤ ਵੱਡਾ ਸ਼ੇਖ ਹੈ, ਇਹਨਾਂ ਹੱਥਾਂ ਨਾਲ ਕਦੇ ਕੋਈ ਸੇਵਾ ਕੀਤੀ ਕਿ ਨਾ? ਕਹਿਣਗੇ ਨਹੀਂ ਗਰੀਬ ਨਾਲ, ਪਹਿਲਾ ਦਿਨ ਹੀ ਹੈ, ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਗੁਰੂ ਜੀ ਨੇ ਉਹ ਜਲ ਉਹਦੇ ਹੱਥੋਂ ਪੀਤਾ ਨਹੀਂ, ਡੋਲ ਦਿੱਤਾ, ਸਣੇ ਕਟੋਰੇ ਫੈਂਕ ਦਿੱਤਾ। ਸਭ ਸੰਗਤ ਦੀ ਨਿਗਾਹ ਉੱਧਰ ਹੋਣ ਕਰਕੇ ਸੰਗਤ ਦੇ ਚਿੱਤ ਵਿੱਚ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਣੇ ਸ਼ੁਰੂ ਹੋ ਗਏ, ਜਿਹਨਾਂ ਨੂੰ ਜਾਣ ਕੇ ਗੁਰੂ ਜੀ ਨੇ ਉਹ ਦੂਰ ਕਰਨੇ ਔਰ ਕੁਛ ਸਿੱਖਿਆ ਦੇਣੀ। ਇਸ ਵਾਸਤੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਕਿਹਾ, ਪ੍ਰੇਮੀਆਂ, ਤੁਹਾਡੇ ਵਿੱਚ ਕੋਈ ਇਹੋ ਜਿਹਾ ਪ੍ਰੇਮੀ ਮਾਈ ਜਾਂ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਸਕਦਾ ਹੋਵੇ ਜਾਂ ਭੋਜਨ ਛੱਕ ਸਕਦਾ ਹੋਵੇ? ਉਹਨਾਂ ਸਭ ਨੇ, ਸਾਰੀ ਸੰਗਤ ਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਗਰੀਬ ਨਿਵਾਸ, ਮੁਰਦੇ ਨੇ ਛੋਹਿਆ ਪਾਣੀ ਕੌਣ ਪੀਂਦਾ? ਮੁਰਦੇ ਨੇ ਛੋਹਿਆ ਭੋਜਨ ਕੌਣ ਛੱਕਦਾ? ਮੁਰਦੇ ਨੇ ਛੋਹੀ ਚੀਜ਼ ਅਸ਼ੁੱਧ ਹੋ ਜਾਂਦੀ, ਹੋਰ ਤਾਂ ਕੀ, ਜੇ ਕਿਤੇ ਕਤਾਈ ਕਿਸੇ ਪੁਰਾਣੇ ਦਾ ਮ੍ਰਿਤੂ ਹੋ ਜਾਵੇ। ਲੋਕੀ ਸ਼ਮਸ਼ਾਨ ਭੂਮਿਕਾ ਤਾਈ ਲਾਂਬੂ ਲਾਉਣ ਵਾਸਤੇ ਮਜਲ ਜਾਂਦੇ, ਵਾਪਸ ਆ ਕੇ ਨਹਾ ਧੋ ਕੇ ਕੱਪੜੇ ਬਦਲ ਕੇ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ, ਇਤਨਾ ਆਪਣੇ ਆਪ ਨੂੰ ਅਸ਼ੁੱਧ ਮੰਨਦੇ ਹਨ। ਪਰ ਇਹੋ ਜਿਹਾ ਕੌਣ ਹੈ ਜਿਹੜਾ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਏ, ਭੋਜਨ ਸਕੇ? ਗੁਰੂ ਜੀ ਕਹਿਣ ਲੱਗੇ, ਦੁਨੀਆਂ ਦੇ ਲੋਕ ਆਪਣੇ ਆਪ ਨੂੰ ਮੁਰਦੇ ਦੇ ਪਿੱਛੇ ਜਾਣ ਕਰਕੇ ਇਤਨਾ ਅਸ਼ੁੱਧ ਮੰਨਦੇ ਹਨ ਕਿ ਆ ਕੇ ਇਸ਼ਨਾਨ ਵਗੈਰਾ ਕਰਕੇ ਕੱਪੜੇ ਬਦਲ ਕੇ ਫਿਰ ਜਾ ਕੇ ਕੁਛ ਖਾਂਦੇ ਪੀਂਦੇ, ਮੈਂ ਮੁਰਦੇ ਨੂੰ ਛੋਹਿਆ ਪਾਣੀ ਕੀ ਪੀ ਲਵਾਂ? ਸਭ ਨੇ ਅਰਜ਼ ਕੀਤੀ, ਗਰੀਬ ਨਿਵਾਜ਼ ਇੱਕ ਮੁਰਦਾ ਨੇ, ਇਹ ਤਾਂ ਕਿਸੇ ਅਮੀਰ ਦਾ ਲੜਕਾ, ਚੰਗੇ ਵਸਤਰ ਪਹਿਨੇ, ਇਸ ਵਾਸਤੇ ਇਹ ਤਾਂ ਮੁਰਦਾ ਨੀ। ਗੁਰੂ ਜੀ ਕਹਿਣ ਲੱਗੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਚਨ ਭੁੱਲ ਗਏ? ਉਹ ਕਿਸ ਨੂੰ ਮੁਰਦਾ ਕਹਿੰਦੇ ਹਨ? ਸਭ ਨੇ ਅਰਜ਼ ਕੀਤੀ, ਗਰੀਬ ਨਿਵਾਜ਼ ਦੱਸੋ ਕਿਰਪਾ ਕਰਕੇ, ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ? ਆਪ ਕਹਿੰਦੇ, ਗੁਰੂ ਬਾਬਾ ਜੀ ਤਾਂ ਉਹਨੂੰ ਮੁਰਦਾ ਕਹਿੰਦੇ ਹਨ ਜੋ ਰੱਬ ਦੀ ਬੰਦਗੀ ਨਾ ਕਰਦਾ ਹੋਵੇ, ਵਾਹਿਗੁਰੂ ਦੀ ਭਗਤੀ ਤੋਂ, ਸੇਵਾ ਤੋਂ ਸ਼ੂਨ ਹੋਵੇ। ਸੋ ਉਸਨੂੰ ਗੁਰੂ ਜੀ ਇਉਂ ਮੁਰਦਾ ਕਥਨ ਕਰਦੇ ਅਤ ਸੁੰਦਰ ਸੁਨੀਨ ਚਤਰ ਮੁਖਮਿਆਨੀ ਹਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਜਿਸਦੇ ਚਿੱਤ ਵਿੱਚ ਭਗਵਾਨ ਦੀ ਪਰਮੇਸ਼ਰ ਦੀ ਪ੍ਰੀਤੀ ਨਹੀਂ ਪਿਆਰ ਨੇ ਉਹਨੂੰ ਮ੍ਰਿਤਕ ਕਹੀਏ ਮੁਰਦਾ ਕਹਿੰਦੇ ਨੇ ਗੁਰੂ ਬਾਬਾ ਜੀ ਭਾਵੇਂ ਸਤ ਸੁੰਦਰ ਕੁਲੀਨ ਚਤਰ ਮੁਖਮਿਆਨੀ ਹਨਵੰਤ ਵੀ ਕਿਉਂ ਨਾ ਹੋਵੇ। ਸਰੀਰ ਦਾ ਬਹੁਤ ਖੂਬਸੂਰਤ ਕਿਉਂ ਨਾ ਹੋਵੇ, ਕੁਲੀਨ ਬਹੁਤ ਚੰਗੀ ਕੁਲਦਾਦੀ ਕਿਉਂ ਨਾ ਹੋਵੇ, ਚਤੁਰ ਗੱਲਾਂ ਬਾਤਾਂ ਵਿੱਚ ਬਹੁਤਾ ਹੁਸ਼ਿਆਰ ਕਿਉਂ ਨਾ ਹੋਵੇ, ਮੁਖਮਿਆਨੀ ਵਾਚਕ ਗਿਆਨੀ। ਬ੍ਰਹਮ ਗਿਆਨ ਤਾਂ ਪ੍ਰਭੂ ਦੇ ਮਿਲਾਪ ਦਾ ਨਾਮ ਹੈ, ਲੇਕਿਨ ਇੱਕ ਨਿਰਾਪੁਰਾ ਪੜ੍ਹਿਆ ਹੈ, ਆਲਮ ਹੈ ਆਮਲ। ਸੋ ਇਹੋ ਜਾਤ ਗਿਆਨੀ ਮੁਖਗਿਆਨੀ ਧਨਵੰਤ ਧਨਾੜ ਵੀ ਭਾਵੇਂ ਕਿਤਨਾ, ਇਹ ਪੰਜ ਸਿਫਤਾਂ ਉਸ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹੋਣ ਪਰ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਾ ਹੋਵੇ। ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਾ ਕਰਦਾ ਹੋਵੇ ਉਸਨੂੰ ਗੁਰੂ ਜੀ ਮੁਰਦਾ ਕਹਿੰਦੇ, ਮ੍ਰਿਤਕ ਕਹੀਏ ਨਾਨਕ। ਸੋ ਇਹ ਤਾਂ ਕਹਿੰਦਾ ਹੈ ਅੱਜ ਤੱਕ ਮੈਂ ਪਰਮਾਤਮ ਦਾ ਰੂਹਾਨੀਅਤ ਦਾ ਉਡਾੜਾ ਹੀ ਸ਼ੁਰੂ ਨਹੀਂ ਕੀਤਾ, ਤੁਸੀਂ ਆਪਣੇ ਆਪ ਹੀ ਦੱਸੋ ਇਹ ਮੁਰਦਾ ਹੈ ਕਿ ਜਿਉਂਦਾ ਹੈ। ਅਗਰ ਮੁਰਦਾ ਹੈ ਤਾਂ ਇਹਦਾ ਛੋਇਆ ਪਾਣੀ ਸ਼ੁੱਧ ਹੈ ਜਾਂ ਕਿ ਅਸ਼ੁੱਧ ਹੈ? ਸੋ ਸਭ ਨੇ ਕਿਹਾ ਗਰੀਬ ਨਾ ਤਾਂ ਫਿਰ ਇਹ ਮੁਰਦਾ ਹੈ, ਇਹਦਾ ਛੋਇਆ ਪਾਣੀ ਅਸ਼ੁੱਧ ਹੋ ਗਿਆ ਤੇ ਪੀਣ ਦੇ ਲਾਇਕ ਨਾ ਰਿਹਾ। ਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸਰੀਰ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਅਸ਼ੁੱਧ ਤੇ ਅਪਵਿੱਤਰ ਹੈ, ਵਿਅਰਥ ਹੈ, ਕਿਸੇ ਲੇਖੇ ਨਹੀਂ। ਚਾਹੀਦਾ ਸੇਵਾ ਭਗਤੀ ਕਰਿਆ ਕਰੋ। ਜਿਹਨਾਂ ਜਿਹਨਾਂ ਸੇਵਾ ਭਗਤੀ ਕੀਤੀ ਅੱਜ ਅਮਰ ਤੇ ਅਟਲ ਹਨ ਭਗਤ ਕਬੀਰ। ਇੱਕ ਮਾਮੂਲੀ ਗਰੀਬ ਜੁਲਾਹਾ ਸੀ, ਲੇਕਿਨ ਪ੍ਰਭੂ ਦੀ ਭਗਤੀ ਕੀਤੀ ਤੇ ਸੰਤਾਂ ਦੀ ਸੇਵਾ ਵਿੱਚ ਉਸਨੇ ਆਯੂ ਬਤੀਤ ਕੀਤੀ। ਨਤੀਜਾ ਕੀ ਹੋਇਆ? ਆਪ ਵੀ ਤਰਿਆ, ਕੁਲਾਂ ਤਰੀਆਂ, ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਵਿਸ਼ਵਾਸ ਤੇ ਤੁਸੀਂ ਵੀ ਸੇਵਾ ਭਗਤੀ ਕੀਤਾ ਕਰੋ। ਇਹਨੇ ਗੁਰੂ ਜੀ ਨੇ ਇਹ ਕਰਮਾਂ ਦਾ ਉਪਦੇਸ਼ ਕੀਤਾ ਸਾਰੀ ਸੰਗਤ ਨੂੰ। ਕਰਮ, ਉਪਾਸ਼ਨਾ, ਗਿਆਨ, ਤਿੰਨ ਗੱਲਾਂ ਗੁਰੂ ਜੀ ਦੱਸੀਆਂ। ਸੰਯਮ ਕਰਕੇ ਅਗਰ ਐਸਾ ਨਹੀਂ ਕੀਤਾ ਜਾਂਦਾ, ਸੇਵਾ ਭਗਤੀ ਕੋਈ ਨਹੀਂ ਕਰਦਾ, ਉਹਦਾ ਦਰਜਾ ਫਿਰ ਮੁਰਦਿਆਂ ਵਿੱਚ ਹੀ ਹੈ, ਬਲਕਿ ਉਹਦੀ ਜ਼ਿੰਦਗੀ ਦੇ ਹੱਥ ਪੈਰ ਵੀ ਧਿਕਾਰ ਯੋਗ ਹੋਣ। ਸਰਕਾਰ ਪੈਰਾਂ ਸ਼ਬਦ ਬਿਨਾਂ ਹੋਰ ਮੰਤਰ ਸਿਮਰਨੇ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੇ, ਪੀਰ ਮਰੀਦਾਂ ਪਿਰੜੀ ਸੁਖ ਸਤਿਗੁਰ ਸ਼ਰਨੇ। ਸਿਰ ਧਿਕਾਰ ਯੋਗ ਹੈ ਨਮਸਕਾਰ ਭਗਤੀ ਤੋਂ ਬਿਨਾਂ, ਕੰਨ ਧਿਕਾਰ ਯੋਗਨ ਵਾਹਿਗੁਰੂ ਦਾ ਜਸ ਸੁਣੇ ਬਿਨਾਂ, ਅੱਖਾਂ ਧਿਕਾਰ ਯੋਗਨ ਗੁਰੂ ਦਰਸ਼ਨ ਤੋਂ, ਜ਼ਬਾਨ ਧਿਕਾਰ ਯੋਗ ਹਰੀ ਜਸ ਕੀਤੇ ਬਿਨਾਂ, ਹੱਥ ਪੈਰ ਵੀ ਧਿਕਾਰ ਯੋਗ ਹਨ ਜੇ ਸੇਵਾ ਨਾ ਕੀਤੀ ਜਾਏ। ਗੁਰੂ ਜੀ ਨੇ ਸੇਵਾ ਦਾ ਵਾਰ ਵਾਰ ਉਪਦੇਸ਼ ਕੀਤਾ। ਸੋ ਉਪਾਸ਼ਨਾ ਦੂਸਰਾ ਦਰਜਾ, ਉਪਾਸ਼ਨਾ ਔਰ ਸੇਵਾ ਇਹ ਤਾਂ ਮੁੱਖ ਚੀਜ਼ ਹੈ ਗੁਰੂ ਘਰ ਦੇ ਵਿੱਚ। ਸਾਹਿਬ ਕਲਗੀਧਰ ਦਸਮ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਿੱਖ ਨੂੰ ਜਨਮ ਦਿੱਤਾ, ਯਾਨੀ ਸਿੱਖ ਪੰਥ ਸ਼ੁਰੂ ਕੀਤਾ, ਹੌਲੀ 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 ਦਸਮ ਪਾਤਸ਼ਾਹ ਨੇ ਇਸ ਨੂੰ ਪੂਰਨ ਰੂਪ ਵਿੱਚ ਲਿਆਂਦਾ, ਖਾਲਸਾ ਸਜਾਇਆ। ਆਪ ਜੀ ਨੇ ਪੰਜ ਕਕਾਰ ਦੀ ਰਹਿਤ ਰਖਾਈ, ਕੇਸ ਦਾੜਾ ਜਟਾ ਜੂਟ ਰਖਾਇਆ। ਸੋ ਮੰਜ਼ਲੇ ਸ਼ਰੀਅਤ ਅੰਮ੍ਰਿਤ ਛੱਕ ਕੇ ਰਹਿਤਾਂ ਤੇ ਪੱਕਾ ਰਹਿਣਾ, ਕੁਰਹਿਤਾਂ ਤੋਂ ਬਚਣਾ, ਕੰਘਾ ਕੜਾ ਕੇਸ ਕਿਰਪਾਨ ਕਛਹਿਰਾ ਆਦਿ ਰਖਾਏ। ਪਹਿਲੇ ਭਾਵੇਂ ਕ੍ਰਿਸ਼ਨ ਸ਼ਾਸਨ ਰਾਹੀਂ ਸਿੱਖੀ ਹੁੰਦੀ ਸੀ, ਅਸੂਰ ਅੰਤਰੀ ਉਹੀ ਹੁੰਦੇ ਸੀ, ਨਿੰਦਨੀ ਕਰਮਾਂ ਤੋਂ ਬਚਣਾ, ਚੜਾਵ ਮਹਾਜੂ ਅੱਠ ਦੀਪਰਾ ਚਾਰ ਜਿਤਨੇ ਨਿੰਦਨੀ ਕਰਨ ਉਹਨਾਂ ਤੋਂ ਵੈਸੇ ਉਪਦੇਸ਼ ਕਰਾਇਆ ਜਾਂਦਾ ਗੁਰੂ ਚਰਨਾਵਣ ਦੇ ਕੇ, ਫਿਰ ਇਹਨਾਂ ਤੋਂ ਮਾਨਿਤ ਕਰਕੇ ਇਹਨਾਂ ਦੀ ਨਾਮ ਦਾ ਉਪਦੇਸ਼ ਸਿੱਖ ਨੂੰ ਕਰਦਾ। ਪਰ ਦਸਮ ਪਾਤਸ਼ਾਹ ਨੇ ਇਸ ਨੂੰ ਖਾਲਸਾ ਸਜਾ ਕੇ ਇਹਨਾਂ ਨੂੰ ਪੂਰੀ ਰਹਿਤ ਬਹਿਤ ਦਿੱਤੀ। ਸੋ ਉਪਾਸ਼ਨਾ, ਇੱਕ ਦਫ਼ਾ ਗੁਰੂ ਕਲਗੀਧਰ ਮਹਾਰਾਜ ਦੀ ਸੇਵਾ ਵਿੱਚ ਮਹਾਰਜੀਤ ਜੀ ਪਹੁੰਚੇ। ਸੋ ਉਹਨਾਂ ਅਰਜ਼ ਕੀਤੀ, ਗਰੀਬ ਨਿਵਾਜ ਹੋਰ ਸਭ ਕੁਛ ਆਪਦੀ ਕਿਰਪਾ ਹੈ, ਮਿਹਰ ਹੈ, ਦਇਆ ਹੈ, ਪਰ ਕਿਰਪਾ ਕਰਕੇ ਕੋਈ ਐਸਾ ਉਪਦੇਸ਼, ਐਸੀ ਯੁਕਤੀ, ਐਸਾ ਅਭਿਆਸ ਦੱਸੋ ਜਿਸ ਕਰਕੇ ਮਨ ਸ਼ਾਂਤ ਔਰ ਠੰਡਾ ਹੋ ਜਾਵੇ। ਸਤਸੰਗ ਸਭ ਤੋਂ ਵੱਡਾ ਸੁੱਖ ਦੁਨੀਆਂ ਦੇ ਵਿੱਚ ਮਨ ਦੀ ਸ਼ਾਂਤੀ ਹੈ, ਮਨ ਦਾ ਸੁੱਖ ਹੈ, ਪੀਸ ਆਫ ਮਾਇੰਡ ਹੈ। ਹੋਰ ਦੁਨਿਆਵੀ ਧਨ ਪਦਾਰਥ ਇਜ਼ ਆਫ ਪਾਵਰ ਜਿਤਨੀਆਂ ਚੀਜ਼ਾਂ ਹਨ ਇਹ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ। ਮਨ ਨੂੰ ਸੁਖੀ ਪੂਰਾ ਸ਼ਾਂਤ ਕਰਨ ਵਾਸਤੇ ਕੇਵਲ ਵਾਹਿਗੁਰੂ ਦਾ ਭਜਨੀ ਤਦੇ ਹੀ ਐਸੇ ਫਰਮਾਨ ਕੀਤਾ ਹੈ, ਸ਼ਾਂਤ ਨ ਹੋਵੇ ਜੀ ਬਿਨਾਂ ਪਿੱਛੇ ਸੁਖ ਮਾਣ ਦਾ ਕਿਸ਼ਨਾ ਹੈ ਵਿਸੂਰ ਸੋ ਪਰਵ ਚਿਤਨ ਆਵੇ ਵਿਸ਼ਟਾ ਕੇ ਤੀਰ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਚਿੱਤੇ ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ ਸਭ ਕੁਛ ਪ੍ਰਾਪਤ ਹੈ ਆਪ ਜਗਤ ਗੁਰੂ ਹੋ ਮੈਨੂੰ ਦੁਨੀਆਂ ਦੇ ਲੋਕ ਜਗਤ ਮਾਤਾ ਮੰਨਦੇ ਸੋ ਕਿਸੇ ਵਸਤੂ ਦੀ ਕਮੀ ਨਹੀਂ ਪਰ ਗਰੀਬ ਨਿਵਾਜ ਮਨ ਦੀ ਛਾਂ ਮਨ ਦੀ ਠੰਡ ਕਿਰਪਾ ਕਰਕੇ ਦੱਸੋ ਇਹ ਕਿਵੇਂ ਪ੍ਰਾਪਤ ਹੋਵੇ ਇਹ ਬਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਮਨ ਦੀ ਛਾਂ ਮਨ ਦੀ ਠੰਡ ਸਭ ਤੋਂ ਵੱਡਾ ਸੁੱਖ ਤਿੰਨਾਂ ਲੋਕਾਂ ਚੌਦਾਂ ਪਵਨਾਂ ਵਿੱਚ ਹੈ ਪਰ ਇਹ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਦੱਸੋ ਅੱਜ ਕੱਲ੍ਹ ਕਿਵੇਂ ਨਿਤਨੇਮ ਹੈ ਕੈਸਾ ਅਭਿਆਸ ਹੈ ਉਹਨਾਂ ਅਰਜ਼ ਕੀਤੀ ਗਰੀਬ ਨਵਾਜ ਜਿਸ ਦਿਨ ਦਾ ਅੰਮ੍ਰਿਤ ਛਕਿਆ ਉਸ ਦਿਨ ਤੋਂ ਰਹਿਤਾਂ ਤੇ ਪੱਕੇ ਰਹਿੰਦੇ ਹਾਂ ਰਹਿਤਾਂ ਤੋਂ ਬਚਦੇ ਹੋਏ ਹਾਂ ਪੰਜ ਬਾਣੀ ਦਾ ਨਿਯਮ ਹੈ ਤੇ ਸੁਖਣੀ ਸਾਹਿਬ ਦਾ ਪਾਠ ਵੀ ਰੋਜ਼ ਕਰੂੰਗਾ ਇਹ ਵਚਨ ਸੁਣ ਕੇ ਗੁਰੂ ਜੀ ਕਹਿਣਗੇ ਅਗਰ ਸ਼ਾਂਤ ਚਾਹੁੰਦੇ ਹੋ ਉੱਦਮ ਕਰੋ ਹੋਰ ਪੁਰਸ਼ਾਰਥ ਕਰੋ ਅਗਾਂਹ ਕੁਤਰਾਂ ਇੱਛਾ ਫੇਰ ਨਾ ਮੋਡਲਾ ਨਾਨਕ ਸਿੱਜੇ ਰਿਹਾ ਵਾਰ ਬਹੁਰ ਨ ਹੋਵੀ ਉੱਦਮ ਕਰੋ ਅਗਰ ਸ਼ਾਂਤ ਚਾਹੁੰਦੇ ਹਾਂ ਸ਼ਾਂਤੀ ਵਾਸਤੇ ਉਹ ਜ਼ਿਆਦਾ ਪ੍ਰਿਆਸ ਦੀ ਲੋੜ ਹੈ ਜ਼ਿਆਦਾ ਮਨ ਨੂੰ ਇਕੱਠਾ ਕਰਕੇ ਅੰਤਰਮੁਖ ਕਰਨ ਦੀ ਲੋੜ ਹੈ ਸੋ ਇਹ ਬਚਨ ਸੁਣ ਕੇ ਅਰਜ਼ ਕੀਤੀ ਗਰੀਬਾਂ ਹੁਕਮ ਕਰੋ ਇਸ ਤਰੀਕੇ ਸਿਰ ਉਹ ਅਭਿਆਸ ਕੀਤਾ ਜਾਵੇ ਸ਼ਾਸਨ ਗੁਰੂ ਘਰ ਦੇ ਵਿੱਚ ਬਾਣੀ ਦੇ ਪਾਠ ਔਰ ਨਾਮ ਗੁਰਮੰਤਰ ਦਾ ਅਭਿਆਸ ਹੈ ਪਰ ਇਸ ਦੀਆਂ ਯੁਕਤੀਆਂ ਉੱਚੀਆਂ ਵੀ ਹਨ ਬਾਣੀ ਵੱਖਰੀ ਬਾਣੀ ਦੁਆਰਾ ਵੀ ਪੜ੍ਹੀ ਜਾਂਦੀ ਹੈ ਜ਼ਬਾਨ ਹਲਾ ਗਈਆਂ ਬਿਨਾਂ ਜ਼ਬਾਨ ਤੋਂ ਜਿਸ ਨੂੰ ਅਜੱਪਾ ਕਹਿੰਦੇ ਹਨ ਯੁਕਤੀਆਂ ਵੀ ਪੜ੍ਹੀ ਜਾਂਦੀ ਇਸ ਦਾ ਸਿਮਰਨ ਜੋ ਹੈ ਨਾਮ ਹੈ ਗੁਰਮੰਤਰ ਹੈ ਇਸ ਦੀਆਂ ਬਹੁਤ ਸਾਰੀਆਂ ਯੁਕਤੀਆਂ ਉੱਚੀਆਂ ਨੂੰ ਭਾਵੇਂ ਜਿਹੜੇ ਨਾਮ ਅਭਿਆਸ ਕਰਨ ਵਾਲੇ ਹਨ ਬਾਣੀ ਵੀ ਉਹਨਾਂ ਸਾਰੀਆਂ ਯੁਕਤੀਆਂ ਯੁਕਤੀਆਂ ਦੁਆਰਾ ਹੀ ਪੜ੍ਹ ਸਕਦੇ ਹਨ ਉਸੀ ਤਰੀਕੇ ਤੇ ਬਾਣੀ ਦਾ ਅਭਿਆਸ ਵੀ ਆਸਾਨੀ ਨਾਲ ਹੋ ਸਕਦਾ ਪਰ ਇੱਕ ਅੱਖਰ ਕਿਉਂਕਿ ਸੂਖਮ ਚੀਜ਼ ਹੈ ਥੋੜੇ ਦਾਇਰੇ ਵਿੱਚ ਹੈ ਇਹਦੇ ਅਭਿਆਸ ਬਹੁਤੇ ਆਸਾਨੀ ਨਾਲ ਹੋ ਸਕਦੇ ਇਉਂ ਗੁਰਮੰਤਰ ਦਾ ਅਭਿਆਸ ਹੁੰਦਾ ਰਾਮ ਪਰਮੇਸ਼ਰ ਦਾ ਨਾਮ ਤਾਂ ਠੀਕ ਹੈ ਰਾਮ ਰਾਮ ਤਾਂ ਸੱਤ ਹੈ ਪਰ ਇਹਦੇ ਵਿੱਚ ਸਾਸਿੰਗ ਭੇਦ ਹੈ ਰਾਮ ਕਹਿਣ ਮੈਂ ਭੇਦ ਹੈ ਜਾਂ ਮੈਂ ਇੱਕ ਵਿਚਾਰ ਸੋਈ ਰਾਮ ਸਭ ਤੋਂ ਕਹੇ ਸੋਈ ਕੋਤ ਰਾਮ ਰਾਮ ਸਭ ਤੋਂ ਕਹੇ ਕਹੀਏ ਰਾਮ ਨਾ ਹੋਏ ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਸਾਰੀ ਦੁਨੀਆਂ ਰਾਮ ਰਾਮ ਕਰਦੀ ਫਿਰਦੀ ਹੈ ਪਰ ਮਨ ਨੂੰ ਰਾਮ ਨਹੀਂ ਆਉਂਦਾ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਦੂਜਿਆਂ ਨੂੰ ਉਪਦੇਸ਼ ਵੀ ਕਰਦੇ ਹਾਂ ਲੇਕਿਨ ਆਪਣੇ ਮਨ ਠੰਡੇ ਸੰਯਮ ਕਰਕੇ ਕੋਈ ਕੋਈ ਵਿਰਲੇ ਹਨ ਕੋਟਨ ਵਿੱਚ ਜਿਹਨੇ ਆਪਣਾ ਮਨ ਵੀ ਠੰਡਾ ਹੈ ਫਿਰ ਦੂਜਿਆਂ ਨੂੰ मन की शांति वास्ते पेश करते हैं। स्वयं करके गुरु जी कहें भाज भी चाहिए, केड़िया थोड़ा खाना, थोड़ा सोना, थोड़ा बोलना, जितना हो सके एकांत सेवन ज्यादा की जाए। ये चार गल्लां मन की शुद्धि और एकाग्रता दे वास्ते मददगार हैं। सो बहुत बोलन वाला आदमी ओदा मन टिकना बड़ा औखा, ते बहुता सौण वाला वह भी मन मैला हुंदा, बहुते कठवट विच रह के बहुतियां गप्पां शप्पां मारी जाणियां, मन दे खिंजण दे साधन। थोड़ा खाणा, थोड़ा सौणा, थोड़ा बोलना, जितना हो सके काम सेवन करना, चार गल्लां मन नूं एवें इकट्ठा और शुद्ध करन दे उपाय दस्से। सो या अगर तुसी मन की शांति चाहते हो, मन की शांत एकाग्रता बिना है नहीं, ये बाद जिहड़ियां चार गल्लां इन्हां द्वारा नाम व्यास करो। हुक्म होया अमृत वेले रोज पैर सवा पहरा तेन उठ के सौदा तेन खुला इशनान आदि करो। इशनान वेले इशनान दे वक्त जो शब्द हैं उन्हां दा पाठ नहीं, उस तो बाद एकांत बैठ जाओ, अलहदा आश्रम बनाओ बैठने वाला जिथे आसानी नाल बैठिया जाए, चौंकड़ा मार के सीधे बैठो, कमर विच कोई रिंग नहीं होना चाहिंदा, पेट की हड्डी बिल्कुल सीधी होनी चाहिए, इउं बैठ के चौंकड़ा मार के हाथ गोडियां ते हो, अपने ख्याल नूं बाहरों रोकण दा अभ्यास करो। सिमरन बैखरी बाणी द्वारा भी बहुते सिमरन करदे हन, पर इस तो उपर जाना है मन इकट्ठा करने। व्यक्ति वाणी की है, कबीर मेरी सिमरनी, रसना उपर राम आज जुगादी सगल भगत ताको सगल भक्ता को सुख विश्राम रसना। इस द्वारा भी हरित को नहीं जपना आता, जबान द्वारा वाहिगुरु का सिमरन करना है, पर ख्याल एदे विच लगना जरूरी है। कले सिमरन विच ख्याल नहीं लगता, एदे नाल ध्यान की मदद लेनी चाहिए। ध्यान ते सिमरन इकट्ठे किए जान मन जल्दी एकाग्र हुंदा। कले सिमरन द्वारा मन जो अत्यंत शुद्ध हो जाए फिर तो एकाग्र हो जाता, पर पहले पहल इकला सिमरन मन में एकाग्र पैंदी है। ध्यान गुरु मूर्त का मनिया जाता है, गुरु की मूर्त मन में ध्यान। जिमें एक कंध है, उत्थे कपड़ा टंगना होवे किसी ने, जे खूंटी ना होवे कपड़ा कादे टंगया जा। इसी तरह ध्यान रोकण वास्ते भी किसी साकार वस्तु की लोड़ है। जिस वक्त मन अत्यंत शुद्ध हो जाता है, उस मौके साकार ध्यान तो बिना भी खड़ जाता है, पर पहले पहल ध्यान इस टिकाने वास्ते बहुत ही जरूरी होता है। गुरु अर्जन देव महाराज जी तो सिखा ने पूछा, श्री बनवास कई ਗਿਆਨ ਕਿਸੇ ਚੀਜ਼ ਦਾ ਧਰਦੇ ਨੇ ਕੋਈ ਕਿਸੇ ਵਸਤੂ ਦਾ ਧਰਦਾ। ਪਰਮੇਸ਼ਰ ਕਿਉਂਕਿ ਨਿਰਾਕਾਰ ਹੈ, ਰੂਪ ਨਾ ਰੇਖ ਨਾ ਰੰਗ, ਤ੍ਰੈ ਗੁਣ ਤੇ ਪ੍ਰਭ ਭਿੰਨ, ਕਿਸੇ ਬਜਾਏ ਨਾਨਕ ਹੋਵੇ ਸੋ ਪਰਸਨ। ਪਰਮੇਸ਼ਰ ਦਾ ਨਿਰਾਕਾਰ ਸਰੂਪ ਰੂਪ ਰੰਗ ਸੇ ਨਿਆਰਾ ਹੈ, ਨਿਰਾਕਾਰ ਔਰ ਅਚਲ ਹੈ। ਇਸ ਦੇ ਵਿੱਚ ਜਦ ਐਸੀ ਅਵਸਥਾ ਜੋ ਤਾਂ ਮਨ ਹੀ ਨਹੀਂ ਰਹਿੰਦਾ, ਮਨ ਦਾ ਮਨੁੱਖ ਭਾਵ ਨਸ਼ਟ ਹੋ ਜਾਇਆ ਕਰਦਾ। ਪਰ ਉਸ ਅਵਸਥਾ ਚ ਪਹੁੰਚਣ ਵਾਸਤੇ ਪਹਿਲੇ ਪੁਰਸ਼ਾਰਥ ਸਾਕਾਰ ਨੂੰ ਕਿਸੇ ਸਾਕਾਰ ਦੇ ਧਿਆਨ ਦੇ ਆਸਰੇ ਹੀ ਰੋਕਣਾ ਹੈ। ਇਸ ਕਰਕੇ ਕਿਰਪਾ ਕਰਕੇ ਦੱਸੋ, ਆਪਣੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਪਰਮੇਸ਼ਵਰ ਦਾ ਧਿਆਨ ਵੀ ਹੋਵੇ ਤੇ ਉਹ ਕਿਸ ਤਰੀਕੇ ਸਿਰ ਧਰਿਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਗੁਰੂ ਨਾਨਕ ਦੇ ਘਰ ਵਿੱਚ ਗੁਰੂ ਤੇ ਪਰਮੇਸ਼ਵਰ ਨੂੰ ਅਭੇਦ ਮੰਨਿਆ, ਇੱਕ ਮੰਨਿਆ ਹੈ, ਦੋ ਨਹੀਂ ਹਨ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭਜਨ ਹਈ। ਗੁਰੂ ਪਰਮੇਸ਼ਵਰ ਇੱਕ ਵਜਾਣ ਜੋ ਪਾਵੇ ਸੋ ਪ੍ਰਮਾਣ, ਗੁਰੂ ਤੇ ਗੋਬਿੰਦ ਵਿੱਚ ਫਰਕ ਨਹੀਂ ਮੰਨਿਆ। ਐਸੀ ਅਵਸਥਾ ਹੈ ਗੁਰੂ ਗੋਬਿੰਦ ਵਿੱਚ ਫਰਕ ਕੋਈ ਨਹੀਂ ਹੈ, ਤਾਂ ਗੁਰੂ ਦੇ ਸਰੂਪ ਦਾ ਧਿਆਨ ਪਰਮੇਸ਼ਵਰ ਦਾ ਹੀ ਧਿਆਨ ਮੰਨਿਆ ਜਾਂਦਾ। ਗੁਰੂ ਅੰਗਦ ਦੇਵ ਮਹਾਰਾਜ ਪਟਿਆਣੇ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਸਾਖੀ ਦੁਨੀਆਂ ਦੇ ਫਾਇਦੇ ਵਾਸਤੇ ਲਿਖਾ ਰਹੇ ਨੇ ਭਾਈ ਬਾਲਾ। ਆਪ ਜੀ ਨਾਲ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਵਿਚਰਦਾ ਰਿਹਾ, ਉਹ ਸਾਰੇ ਕੌਚ ਆਪਣੇ ਅੱਖੀਂ ਦੇਖ ਕੇ ਠੀਕ ਠੀਕ ਲਿਖਾ ਰਿਹਾ। ਸੋ ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਛਿਆ, ਭਾਈ ਬਾਲਾ, ਤੂੰ ਗੁਰੂ ਨਾਨਕ ਜੀ ਨਾਲ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰਦਾ ਰਿਹਾ, ਗੁਰੂ ਬਾਬੇ ਦੇ ਬੜੇ ਬੜੇ ਕੌਤਕ ਦੇਖੇ ਹਨ, ਜਿਵੇਂ ਦੁਨੀਆਂ ਦਾ ਬਾਬੇ ਨੇ ਉਧਾਰ ਕੀਤਾ, ਇਉਂ ਦੱਸ ਤੂੰ ਗੁਰੂ ਨਾਨਕ ਜੀ ਨੂੰ ਕੀ ਕਰਕੇ ਜਾਤਾ, ਕੀ ਕਰਕੇ ਸਮਝਦਾ ਰਿਹਾ, ਤੇਰੀ ਸੰਭਾਵਨਾ ਗੁਰੂ ਨਾਨਕ ਵਿੱਚ ਕਿਹੋ ਜੀ ਸੀ। ਇਹ ਵਚਨ ਸੁਣ ਕੇ ਭਾਈ ਬਾਲਾ ਕਹਿਣਗੇ, ਗਰੀਬ ਨਵਾਜ਼, ਮੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਤਾ, ਮਹਾਂਪੁਰਖ ਕਰਕੇ ਸਮਝਦਾ ਰਿਹਾ, ਮੇਰੀ ਇਹੋ ਜਿਹੀ ਸੰਭਾਵਨਾ ਸੀ। ਅੱਗੋਂ ਗੁਰੂ ਅੰਗਦ ਜੀ ਕਹਿਣਗੇ, ਭਾਈ, ਗੁਰੂ ਨਾਨਕ ਸਾਕਸ਼ਾਤ ਪਾਰਬ੍ਰਹਮ ਸਰੂਪ, ਪਾਰਬ੍ਰਹਮ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ, ਨਿਰਾਕਾਰ ਨੇ ਆਪਣੇ ਆਪ ਨੂੰ ਸਾਕਾਰ ਰੂਪ ਵਿੱਚ ਪ੍ਰਗਟ ਕੀਤਾ। ਸਾਕਾਰ ਤੋਂ ਬਿਨਾਂ ਦੁਨੀਆਂ ਦਾ ਭਲਾ ਕੈਸੇ ਹੋ ਸਕਦਾ, ਨਿਰਾਕਾਰ ਤਾਂ ਸਾਰੇ ਹੀ ਪਰਿਪੂਰਨ ਹੈ, ਉਹ ਤੋਂ ਕਾਰਜ ਪ੍ਰਸਿੱਧ ਨਹੀਂ। ਇਸ ਵਾਸਤੇ ਗੁਰੂ ਪਰਮੇਸ਼ਰ ਸੰਸਾ ਇਸ ਵਿੱਚ ਕੋਈ ਨਹੀਂ, ਪਰ ਗੱਲ ਇੰਨੀ ਹੈ, ਭਾਈ ਵਾਲਾ, ਗੁਰੂ ਨਾਲ ਜਿਹੀ ਜੀ ਕੋਈ ਭਾਵਨਾ ਲਾਉਂਦਾ ਵੈਸੇ ਉਸਨੂੰ ਫਲ ਮਿਲਦਾ। ਸ਼ੀਸ਼ੇ ਵਿੱਚ ਜਿਹਾ ਜਿਹਾ ਕੋਈ ਮੂੰਹ ਦੇਖਦਾ ਉਹ ਜੇ ਉਸਨੂੰ ਦਿਸ ਜਾਊਗਾ, ਹੱਸਦਾ ਦੇਖਦਾ ਹੱਸਦਾ ਦਿਸੇਗਾ, ਰੋਂਦਾ ਦੇਖੇਗਾ ਰੋਂਦਾ ਦਿਸ ਪਊਗਾ। ਜ਼ਮੀਨ ਵਿੱਚ ਇਹੋ ਜਿਹੀ ਜਿਹਾ ਜਿਹਾ ਬੀਜ ਜ਼ਮੀਨਦਾਰ ਬੀਜਦਾ ਵੈਸਾ ਉੱਗ ਪੈਂਦਾ, ਕਣਕ ਬੀਜੇਗਾ ਕਣਕ ਉੱਗ ਪੂ, ਜੌਂ ਬੀਜੂ ਜੌਂ ਉੱਗ ਪੈਣਗੇ। ਤਾਂ ਇਸੇ ਤਰ੍ਹਾਂ ਹੀ ਗੁਰੂ ਦੇ ਨਾਲ ਜਿਹੀ ਜੀ ਕੋਈ ਸੰਭਾਵਨਾ ਲਾਉਂਦਾ ਵੈਸਾ ਫਲ ਗੁਰੂ ਦਿੰਦਾ ਹੈ। ਗੁਰੂ ਤੇ ਭਗਵਾਨ ਵਿੱਚ, ਪਰਮੇਸ਼ਰ ਵਿੱਚ ਦਰਸੋ ਫਰਕ ਕੋਈ ਨਹੀਂ ਹੈ। ਸੋ ਇਸ ਵਾਸਤੇ ਤੈਂ ਕਿਉਂਕਿ ਗੁਰੂ ਨਾਨਕ ਨੂੰ ਮਹਾਂਪੁਰਖ ਕਰਕੇ ਜਾਤਾ, ਭਾਈ ਵਾਲਾ ਤੂੰ ਮਹਾਂਪੁਰਖ ਬਣ ਗਿਆ, ਫਲ ਉਹ ਜਿਹਾ ਮਿਲ ਗਿਆ। ਪਰ ਫਿਰ ਸਾਰੇ ਸਿੱਖਾਂ ਨੇ ਅਰਜ਼ ਕੀਤੀ, ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਵੀ ਗਰੀਬ ਨੂੰ ਆਪ ਦੱਸੋ, ਆਪ ਹੀ ਸੰਭਾਵਨਾ ਗੁਰੂ ਨਾਨਕ ਵਿੱਚ ਕਿਹੋ ਜੀ ਸੀ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਭਾਈ, ਮੈਂ ਤਾਂ ਗੁਰੂ ਨਾਨਕ ਜੀ ਨੂੰ ਸਾਕਸ਼ਾਤ ਗੁਰੂ ਪਾਰਬ੍ਰਹਮ ਕਰਕੇ ਜਾਣਿਆ, ਮੇਰੀ ਇਹੀ ਜੀ ਭਾਵਨਾ ਰਹੀ, ਇਦੋਂ ਘੱਟ ਭਾਵਨਾ ਮੇਰੀ ਕਦੇ ਵੀ ਨਹੀਂ ਹੋਈ। ਇਸੀ ਭਾਵਨਾ ਨਾਲ ਮੈਂ ਗੁਰੂ ਧਾਰਨ ਕੀਤੀ, ਇਸੀ ਭਾਵਨਾ ਨਾਲ ਮੈਂ ਨਮਸਕਾਰਾਂ ਕੀਤੀ, ਇਸੀ ਭਾਵਨਾ ਨਾਲ ਸੇਵਾ ਕੀਤੀ, ਇਸੀ ਭਾਵਨਾ ਨਾਲ ਗੁਰੂ ਨਾਨਕ ਦਾ ਹੁਕਮ ਮੰਨਿਆ। ਇਹ ਵਚਨ ਸੁਣ ਕੇ ਸਾਰੇ ਸਿੱਖ ਕਹਿਣ, ਗਰੀਬ ਨਾਲ ਗੁਰੂ ਪਰਮੇਸ਼ਰ ਰੂਪ ਤਾਂ ਹੈ, ਸ਼ੀਸ਼ਾ ਰੂਪ ਤਾਂ ਹੈ ਹੀ, ਜਿਹੋ ਜਿਹਾ ਕੋਈ ਗੁਰੂ ਨਾਲ ਭਾਵ ਨਹੀਂ ਲਾਉਂਦਾ ਵੈਸਾ ਫਲ ਮਿਲਦਾ। ਭਾਈ ਬਾਲੇ ਨੇ ਗੁਰੂ ਨਾਨਕ ਮਹਾਂਪੁਰਖ ਕਰਕੇ ਜਾਤੇ ਮਹਾਂਪੁਰਖ ਬਣ ਗਿਆ। ਆਪ ਨੇ ਗੁਰੂ ਨਾਨਕ ਜੀ ਨੂੰ ਗੁਰੂ ਪਰਮੇਸ਼ਰ ਕਰਕੇ ਜਾਣਿਆ, ਆਪ ਗੁਰੂ ਪਰਮੇਸ਼ਰ ਬਣ ਗਿਆ। ਸਾਧ ਗੁਰੂ ਗੋਬਿੰਦ ਵਿੱਚ ਦਰਅਸਲ ਫਰਕ ਕੋਈ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ ਮਨ ਦੀ ਇਕਾਗਰਤਾ ਵਾਸਤੇ, ਮਨ ਨੂੰ ਟਿਕਾਉਣ ਵਾਸਤੇ ਸਿਮਰਨ ਧਿਆਨ ਦੋਵੇਂ ਗੱਲਾਂ ਆਣ ਮਤਾਂ ਵਿੱਚ ਸਿਮਰਨ ਅਲਹਿਦਾ ਕਰਵਾਉਂਦੇ ਹਨ, ਧਿਆਨ ਵੀ ਅਲਹਿਦਾ ਕਈ ਕਰਵਾਉਂਦੇ ਹਨ, ਪਰ ਧਿਆਨ ਤੇ ਸਿਮਰਨ ਇਕੱਠੇ ਕੀਤੇ ਜਲਦੀ ਮਨ ਦੀ ਸਥਿਤੀ ਦਾ ਸਾਧਨ ਹਨ। ਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਭਾਈ ਗੁਰੂ ਸਰੂਪ ਦਾ ਧਿਆਨ ਦਰਸੋ, ਗੁਰੂ ਮਤ ਵਿੱਚ ਪਰਮੇਸ਼ਵਰ ਦਾ ਧਿਆਨ ਹੀ ਮੰਨਿਆ ਜਾਂਦਾ ਹੈ। ਇਉਂ ਦੱਸਦੇ ਹਨ,
ਮਨ ਮੈਂ ਧਰੀਏ ਧਿਆਨ ਗੁਰਾਂ ਦੀ
ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਦਮ ਸਦਾ ਨਮਸਕਾਰੋ, ਮਤ ਕੋਈ ਫਰਮ ਭੂਲੇ ਸੰਸਾਰ, ਬਿਨ ਗੁਰੂ ਕੋਏ ਨਾ ਉਤਰ ਸਪਾ, ਭੂਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸ਼ਾਦ ਕੂਰਤ ਕਮਲ ਵਿਗਾਸ, ਅੰਧਕਾਰ ਨੇ ਭਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਰ, ਹੈ ਵੀ ਹੋਵੇ ਜਨ ਨਾਨਕ ਉਪਰ ਹੈ ਜਿਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਗੁਰੂ ਸਰੂਪ ਦਾ ਧਿਆਨ ਹੀ ਦਰਅਸਲ ਪਰਮੇਸ਼ਰ ਦਾ ਧਿਆਨ ਹੈ। ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਅਸਲੀ ਸਿੱਖ ਇਸੀ ਤਰ੍ਹਾਂ ਧਿਆਨ ਕਰਦੇ ਚਲੇ ਆਏ। ਗੁਰੂ ਸੱਤਵੇਂ ਪਾਤਸ਼ਾਹ ਦੇ ਚਰਣਾ ਵਿੱਚ ਇੱਕ ਸਿੱਖ ਪਹੁੰਚਦਾ, ਨਮਸਕਾਰ ਕੀਤੀ। ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਹੁਕਮ ਕੀਤਾ, ਭਾਈ ਗੋਂਦਾ ਕਾਬਲ ਪਹੁੰਚੋ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਜਾ ਕੇ ਕਰੋ, ਦੁਨੀਆਂ ਦਾ ਭਲਾ ਹੋਵੇ, ਸੌਖਾ ਮਾਰਗ ਹੈ ਕਲਯੁਗ ਦੇ ਵਿੱਚ। ਹੁਕਮ ਪਾ ਕੇ, ਬਖਸ਼ਿਸ਼ ਪਾ ਕੇ ਭਾਈ ਗੋਂਦਾ ਕਾਬਲ ਚਲਾ ਜਾਂਦਾ। ਉੱਥੇ ਜਾ ਕੇ ਗੁਰਦੁਆਰਾ ਬਣਾਇਆ ਕਿ ਤਰਨਸਾਲ ਬਣਾਇਆ, ਗੁਰੂ ਕਾ ਲੰਗਰ ਚਲਾਇਆ, ਦੋ ਵੇਲੇ ਕੀਰਤਨ ਕਥਾ ਦਾ ਪ੍ਰਵਾਹ ਚਲਾਇਆ। ਪਰ ਆਪ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਰੇ ਨੇ ਰੋਜ਼ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਚੌਂਕੀ ਡਾ ਕੇ ਉਹਦੇ ਉੱਪਰ ਆਸਣ ਵਿਛਾਉਣਾ, ਚੌਂਕੜਾ ਮਾਰ ਕੇ ਬਾਹਰੋਂ ਬਿਟੀ ਨੂੰ ਅੰਤਰ ਮੁੱਖ ਕਰਕੇ ਗੁਰੂ ਚਰਣਾਂ ਦਾ ਧਿਆਨ ਧਰਨਾ, ਔਰ ਨਾਮ ਅਭਿਆਸ ਨਾਮ ਦਾ ਸਿਮਰਨ ਕਰਨਾ। ਇਉਂ ਮਨ ਨੂੰ ਇਕਾਗਰ ਕਰਕੇ ਬਾਰ ਬਾਰ ਉਸ ਆਨੰਦ ਦੇ ਵਿੱਚ ਮਹਿਬ ਕਰਨਾ, ਜਿੰਨਾ ਜਿੰਨਾ ਮਨ ਜ਼ਿਆਦਾ ਟਿਕਦਾ ਹੈ ਉਨਾ ਜ਼ਿਆਦਾ ਸੁੱਖ ਸ਼ਾਂਤੀ ਵਧਦੀ ਹੈ, ਜਿੰਨਾ ਜਿੰਨਾ ਮਨ ਜ਼ਿਆਦਾ ਬਾਜ ਮੁੱਖ ਹੁੰਦਾ ਹੈ, ਖਿੰਡਦਾ ਹੈ ਮੈਲਾ, ਉਨਾ ਜ਼ਿਆਦਾ ਦੁਖੀ ਔਰ ਅਸ਼ਾਂਤ ਹੋ ਜਾਂਦਾ। ਸ਼ਾਂਤੀ ਮਨ ਦੇ ਸੁੱਖ ਦਾ ਰਾਜ ਤਾਂ ਇਹੀ ਹੈ, ਮਨ ਨੂੰ ਜ਼ਿਆਦਾ ਇਕੱਠਾ ਔਰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ, ਸ਼ੁੱਧ ਕਰਨ ਦੀ ਕੋਸ਼ਿਸ਼ ਕਰੋ। ਸ਼ੁੱਧ ਕਹੀਏ ਮਨ ਵਿੱਚ ਬੁਰੇ ਫੁਰਨੇ ਨਾ ਉੱਠਣ ਦੇਣ, ਇਕਾਗਰ ਹੋਰ ਸਾਰੇ ਸੰਕਲਪ ਛੱਡ ਕੇ ਮਨ ਪਰਮੇਸ਼ਰ ਦੇ ਵਿੱਚ ਲੀਨ ਹੋਵੇ, ਇਕਾਗਰਤਾ ਕਹਿੰਦੇ। ਤਾਂ ਜਿੰਨਾ ਜਿੰਨਾ ਐਸਾ ਹੋਵੇਗਾ ਉਹਨਾਂ ਸੁੱਖ ਸ਼ਾਂਤੀ ਵਧੇਗੀ। ਸਮਾਧੀ ਹੋਰ ਕਿਸੇ ਨੂੰ ਕਹਿੰਦੇ ਸਮਾਧੀ ਕਿਸੇ ਨੂੰ ਕਹਿੰਦੇ ਚਿੱਤ ਬਿਰਤੀ ਨਿਰੋਧਾ ਸਮਾਧੀ ਹੋਰ ਸਾਰੇ ਖਿਆਲਾਂ ਹਟ ਕੇ ਮਨ ਦਾ ਪੂਰਾ ਪ੍ਰਭੂ ਦੇ ਵਿੱਚ ਜੋ ਪ੍ਰਭੂ ਹੈ ਸਮਾਧ ਰੂਪ ਉਹਦੇ ਵਿੱਚ ਲੀਨ ਹੋ ਜਾਣ ਇਸ ਨੂੰ ਸਮਾਧੀ ਕਹਿੰਦੇ ਇਹ ਦੋ ਕਿਸਮ ਦੀ ਮੰਨੀ ਹੈ ਇੱਕ ਸਾਧ ਵਿਕਲਪ ਹੈ ਇੱਕ ਨਿਰਵਿਕਲਪ ਹੈ ਸਾਧ ਵਿਕਲਪ ਜਿੱਥੇ ਧਿਆਤਾ ਧਿਆਨ ਤੇ ਤ੍ਰਿਪਤੀ ਭਾਰਤੀ ਦੇ ਇੱਕ ਧਿਆਨ ਇੱਕ ਧਿਆਨ ਧਰਨ ਵਾਲਾ ਇੱਕ ਜਿਹਦਾ ਧਿਆਨ ਧਰਦਾ ਹੈ ਤਿੰਨ ਮਨ ਦੇ ਸਾਧਨ ਹਜ਼ਾਰਾਂ ਟੁਕੜੇ ਹੋਏ ਹੋਏ ਇਹ ਛਿੰਨ ਮਾਤਰ ਨਹੀਂ ਟਿਕਦਾ ਜਿਵੇਂ ਕੱਛੂ ਦੀ ਸਿਰੀ ਛਿੰਨ ਮਾਤਰ ਸਥਿਰ ਨਹੀਂ ਰਹਿੰਦੀ ਪਿਪਲੀ ਦਾ ਸਿਰੇ ਦਾ ਪੱਤਾ ਹਿੱਲੀ ਨਹੀਂ ਜਾਂਦਾ ਇਸੇ ਤਰ੍ਹਾਂ ਮਨ ਵੀ ਅਸਥਿਰ ਨਹੀਂ ਰਹਿੰਦਾ ਇੱਕ ਸਕਿੰਟ ਵਿੱਚ ਹਜ਼ਾਰਾਂ ਫੁੱਲੇ ਉਠਾਉਂਦਾ ਹੈ ਦਸਦਾ ਇਸ ਨੂੰ ਯੁਕਤੀ ਨਾਲ ਹੀ ਸਤਪੁਰਸ਼ਾਂ ਨੇ ਰੋਕਿਆ ਹੈ ਸੋ ਇਹ ਸੰਸਾਰ ਨੂੰ ਰਚਣ ਵਾਲਾ ਦਫ਼ਤਰ ਮਨ ਹੀ ਹੈ ਅਗਰ ਮਨ ਨਾ ਹੋਵੇ ਸੰਸਾਰ ਪਤਾ ਨਹੀਂ ਕਿੱਧਰ ਨੂੰ ਗਾਇਬ ਹੋ ਜਾਂਦਾ ਹੈ ਸੰਸਾਰ ਨੂੰ ਯੁਕਤੀ ਨਾਲ ਹੀ ਗਾਇਬ ਕੀਤਾ ਜਾਂਦਾ ਹੈ ਕਹਿੰਦੇ ਨੇ ਜਿਤਨੀ ਦੇਰ ਤੱਕ ਸੰਸਾਰ ਦਾ ਅਭਾਵ ਨਹੀਂ ਹੁੰਦਾ ਮੋਕਸ਼ ਦੀ ਪ੍ਰਾਪਤੀ ਨਹੀਂ ਮੁਕਤ ਦੀ ਪ੍ਰਾਪਤੀ ਹੁੰਦੀ ਨਹੀਂ ਹੈ ਪਰ ਇਹ ਧੱਕੇ ਨਾਲ ਨਹੀਂ ਹੁੰਦਾ ਯੁਕਤੀ ਨਾਲ ਹੁੰਦਾ ਹੈ ਜੁਗਤਾਂ ਮੁਕਤ ਦੱਸੀਏ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ ਪਸੰਨਿਆ ਕਲੰਨਿਆ ਕਵੰਨਿਆ ਪਹਿਨਿਆ ਵਿੱਚ ਹੀ ਹੋਵੇ ਮੁਕਤ ਸੰਯਮ ਕਰਕੇ ਆਓ ਇੱਧਰ ਭਾਈ ਗੁੰਦਾ ਰੋਜ਼ ਹੀ ਅੰਮ੍ਰਿਤ ਪੇੜ ਜੋ ਸਿੱਖ ਦਾ ਉੱਠਣਾ ਹੈ ਪੈਸਾ ਪੈਰਾ ਪੈਂਦੇ ਇਸ਼ਨਾਨ ਆਦਿ ਕਰਕੇ ਸਿਮਰਨ ਭਜਨ ਕਰਨਾ ਹੈ ਐਸਾ ਰੋਜ਼ ਕਰਦਾ ਹੈ ਸੋ ਯਾਨੀ ਸਾਧ ਵਿਕਲਪ ਸਮਾਧ ਤਾਂ ਬੜੀ ਦੇਰ ਤੋਂ ਬਣਦੀ ਚਲੀ ਆਉਂਦੀ ਹੈ ਪਰ ਜਦੋਂ ਇਸ ਦਾ ਬਹੁਤ ਜ਼ਿਆਦਾ ਅਭਿਆਸ ਹੋ ਜਾਂਦਾ ਹੈ ਸਾਧੂ ਇਹ ਵੀ ਨਿਰਵਿਕਲਪ ਹੋਣ ਲੱਗ ਪੈਂਦੀ ਜਿੱਥੇ ਧਿਆਤਾ ਧਿਆਨ ਥੇ ਤਿੰਨੇ ਚੀਜ਼ਾਂ ਲੈ ਹੋ ਜਾਣ ਧਿਆਤਾ ਜਿਹੜਾ ਧਿਆਨ ਧਰਨ ਵਾਲਾ ਹੈ ਅਤੇ ਆਪਣਾ ਗੁਰੂ ਜੋ ਹੈ ਉਹ ਧਿਆਨ ਉਸਦੇ ਵਿੱਚ ਹੀ ਲੈ ਹੋ ਜੇ ਇੱਕੋ ਹੀ ਰਹਿ ਜਾਏ ਤਿੰਨ ਦਾ ਉਸ ਨੂੰ ਨਿਰਵਿਕਲਪ ਸਮਾਧ ਕਹਿੰਦੇ ਇਉਂ ਕਰਕੇ ਇਹ ਕਾਫੀ ਦੇਰ ਦੇ ਸਾਧ ਵਿਕਲਪ ਅਭਿਆਸ ਦੇ ਨਾਲ ਨਿਰਵਿਕਲਪ ਬਣਦੀ ਭਾਈ ਗੁੰਦਾ ਇਸੇ ਤਰ੍ਹਾਂ ਅੱਜ ਗਰਮੀ ਦਾ ਮੌਸਮ ਇਸ਼ਨਾਨ ਵਗੈਰਾ ਕਰਕੇ ਚੌਂਕੀ ਵਿਹੜੇ ਵਿੱਚ ਵਿਛਾ ਲੈਂਦਾ ਆਸਣ ਵਿਛਾ ਲੈਂਦਾ ਚੌਂਕੜਾ ਮਾਰ ਕੇ ਬੈਠ ਜਾਂਦਾ ਆਪਣੇ ਖਿਆਲ ਨੂੰ ਬਾਹਰੋਂ ਰੋਕ ਕੇ ਅੰਤਰਮੁਖ ਕਰਦਾ ਗੁਰੂ ਚਰਨਾਂ ਨਾਲ ਸੁਰਤੀ ਦਾ ਜੱਫਾ ਮਾਰ ਕੇ ਸਿਮਰਨ ਅਭਿਆਸ ਸ਼ੁਰੂ ਕਰ ਦਿੰਦਾ ਅੱਜ ਜਿਹੜੀ ਬਿਰਤੀ ਅੱਗੇ ਰੋਜ਼ਾਨਾ ਸਾਧ ਵਿਕਲਪ ਧਿਆਤਾ ਧਿਆਨ ਥੇ ਇਹਦੇ ਵਿੱਚ ਵੀ ਬਹੁਤ ਆਨੰਦ ਸੋ ਇਉਂ ਰਹਿੰਦੀ ਸੀ ਅੱਜ ਨਿਰਵਿਕਲਪ ਬਣ ਜਾਂਦੀ ਹੈ ਸਾਰੇ ਵਿਕਲਪ ਛੱਡ ਕੇ ਨਿਰਵਿਕਲਪ ਸਮਾਧ ਬਣ ਜਾਂਦੀ ਹੈ ਆਪਾ ਗੁੰਮ ਹੋ ਜਾਂਦਾ ਸਰੀਰ ਦੀ ਸੋਝੀ ਭੁੱਲ ਜਾਂਦੀ ਹੈ ਦੁਨੀਆਂ ਭੁੱਲ ਜਾਂਦੀ ਹੈ ਦੁੱਖ ਤਕਲੀਫਾਂ ਇਹੋ ਜਿਹੀ ਅਵਸਥਾ ਜਰਾ ਹੀ ਕੈਸੇ ਛੱਡੀਆਂ ਸੋ ਇਉਂ ਉਸ ਅਵਸਥਾ ਚ ਬੈਠੇ ਹਾਂ ਪਤਾ ਨੀ ਅੱਗੇ ਦਿਨ ਚੜੇ ਉੱਠ ਕੇ ਨਿੱਤ ਦੀ ਬਾਣੀ ਪੜ੍ਹਨੀ ਹੋਰ ਆਪਣੇ ਜਿਤਨੇ ਵੀ ਜ਼ਿੰਮੇਵਾਰੀਆਂ ਸੀਗੀਆਂ ਉਹਨਾਂ ਨੂੰ ਨਿਭਾਉਣਾ ਅੱਜ ਉਸੀ ਤਰ੍ਹਾਂ ਬੈਠੇ ਨਿਰਵਿਕਲਪ ਸਮਾਧ ਜਦੋਂ ਹੋ ਗਈ ਉੱਠਣ ਵਿੱਚ ਇਹਨੇ ਸਰੀਰ ਦੀ ਸੋਝੀ ਨਹੀਂ ਹੈ ਉੱਠੇ ਕਿਵੇਂ ਤੁਰਨਾ ਹੀ ਨਹੀਂ ਹੈ ਸੋ ਪਹਿਰ ਦਿਨ ਚੜ ਗਿਆ ਦੁਪਹਿਰ ਹੋ ਗਈ ਤੀਸਰਾ ਪਹਿਰ ਹੋ ਗਿਆ ਇਸੀ ਤਰ੍ਹਾਂ ਉੱਪਰ ਦੀ ਲੰਘੀ ਲੂੰਘੀ ਦੀ ਕੋਈ ਪਤਾ ਨਹੀਂ ਰਿਹਾ ਤੀਸਰੇ ਪਹਿਰ ਉੱਠੇ ਇਹ ਜੀ ਇਕਾਗਰਤਾ ਇਹ ਜੇ ਧਿਆਨ ਵਿੱਚ ਸਾਧਨ ਸ਼ਕਤੀ ਕਿੰਨੀ ਕੁ ਹੈ ਤਾਕਤ ਕਿੰਨੀ ਕੁ ਹੈ ਪਰਮੇਸ਼ਰ ਕਹਿੰਦਾ ਮੇਰੇ ਪਿਆਰੇ ਮੈਨੂੰ ਬੰਨ ਲੈਂਦੇ ਨੇ ਪ੍ਰੇਮ ਦੇ ਜ਼ੰਜੀਰਾਂ ਦੇ ਮੈਂ ਵੀ ਉਹਨਾਂ ਦੇ ਪ੍ਰੇਮ ਦੇ ਵਸੀਭੂਤ ਹੋ ਜਾਣਾ ਸੋ ਮੈਨੂੰ ਉਹਨਾਂ ਦੇ ਪ੍ਰੇਮ ਦੇ ਵਸੀਭੂਤ ਹੋ ਕੇ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਆਉਂਦਾ ਹੈ ਜਾਂ ਦੱਸਦੇ ਹਨ
ਰੱਬ ਵਸ ਭਗਤਾਂ
ਪੜਾਮ ਨੇ ਨਾ ਤੂੰ ਐਵੇਂ ਵਸ ਤੀਰਥ ਨਾਈ ਹੈ ਨਾ ਤੂੰ ਐਵੇਂ ਵਸ ਧਰਤੀ ਤਾਈ ਹੈ ਨਾ ਤੂੰ ਐਵੇਂ ਵਸ ਕਿਤੇ ਸਿਆਣਪ ਹੈ ਨਾ ਤੂੰ ਐਵੇਂ ਵਸ ਬਹੁਤਾ ਦਾਨ ਦੇ ਸਭ ਤੋਂ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਵਾਹਿਗੁਰੂ ਦੇ ਵਸ ਸਾਰੀ ਦੁਨੀਆਂ ਜਿੰਨੀ ਸ੍ਰਿਸ਼ਟੀ ਉਹਦਾ ਰਚਨਹਾਰ ਉਹ ਹੈ ਸਭ ਉਹਦੇ ਵਸ ਵਿੱਚ ਹੈ ਪਰ ਵਾਹਿਗੁਰੂ ਆਪਣੇ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਸ ਇਉਂ ਉੱਧਰ ਪੰਚ ਕ੍ਰਿਸ਼ਨ ਜੀ ਧਿਆਨ ਵਿੱਚ ਬੈਠੇ ਹਨ ਅਰਜੁਨ ਮਿਲਣ ਵਾਸਤੇ ਜਾਂਦਾ ਦੂਰੋਂ ਦੇਖ ਕੇ ਵੀ ਧਿਆਨ ਮਗਨ ਬੈਠੇ ਹਨ ਦੂਰ ਹੀ ਰੁਕ ਜਾਂਦਾ ਹੈ ਚਿੱਤ ਵਿੱਚ ਗਿੱਟੀਆਂ ਗਿਣਦਾ ਹੈ ਸੋਚਦਾ ਇਹ ਭਗਵਾਨ ਹੈ ਇਹਦੇ ਧਿਆਨ ਵਿੱਚ ਤਾਂ ਭਗਤ ਜੁੜਦੇ ਹਨ ਆਪਣੇ ਭਲੇ ਵਾਸਤੇ ਪਰ ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ ਪ੍ਰਤੀਤ ਹੁੰਦਾ ਹੈ ਕਿਸੇ ਦੇ ਧਿਆਨ ਵਿੱਚ ਮਹਿਲ ਹਨ ਫਿਰ ਕੁਛ ਦੇਰ ਤੋਂ ਬਾਅਦ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ ਅਰਜਨ ਅੱਗੇ ਗਿਆ ਨਮਸਕਾਰ ਕੀਤੀ ਅਤੇ ਆਪਣੇ ਸ਼ੰਕਾ ਅੱਗੇ ਰੱਖਿਆ ਮਹਾਰਾਜ ਅਸੀਂ ਭਗਤ ਲੋਕ ਤਾਂ ਤੁਹਾਡਾ ਧਿਆਨ ਧਰੀਏ ਧਿਆਨ ਧਰ ਕੇ ਆਪਣੇ ਬੰਧਨ ਕੱਟੀਏ ਤੁਸੀਂ ਕਿਸੇ ਦੇ ਧਿਆਨ ਵਿੱਚ ਕਿਉਂ ਮਹਿ ਹੋਵੋ ਤੁਸੀਂ ਖੁਦ ਭਗਵਾਨ ਹੋ ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ ਅੱਗੋਂ ਕ੍ਰਿਸ਼ਨ ਜੀ ਕਹਿੰਦੇ ਅਰਜਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਜਲਤ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਬਾਰੰਬਾਰ ਗੁਰੂ ਹੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੇ ਤਾਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਪਰਮੇਸ਼ਵਰ ਕਹਿੰਦਾ ਜਿਹੜੇ ਮੇਰਾ ਧਿਆਨ ਧਰਦੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਜਿਹੜੇ ਮੇਰਾ ਸਿਮਰਨ ਕਰਦੇ ਨੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਸ਼ਰਧਾ ਸਿਤਕ ਵਿਸ਼ਵਾਸ ਨਾਲ ਜਿਹੜਾ ਮੇਰੇ ਵੱਲ ਕਦਮ ਉਠਾਉਂਦਾ ਹੈ ਮੈਂ ਕਰੋੜ ਕਦਮ ਅੱਗੇ ਹੋ ਕੇ ਲੈ ਸੰਯੋਗ ਕਰਕੇ ਇਹੋ ਜਿਹੀ ਸ਼ਰਧਾ ਇਹੋ ਜਿਹਾ ਪਿਆਰ ਇਹੋ ਜਿਹਾ ਸਿਦਕ ਹੋਵੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਫਿਰ ਹਰ ਇੱਕ ਵਿੱਚ ਇੰਨੀਆਂ ਗੱਲਾਂ ਕਰ ਸਕਦੀਆਂ ਪਰਮੇਸ਼ਰ ਨੇ ਆਪਣੇ ਨਿਯਮ ਨਹੀਂ ਬਦਲੇ ਉਹਨੇ ਆਪਣਾ ਸੁਭਾਵ ਨਹੀਂ ਬਦਲਿਆ ਯੁਗਾ ਜੁਗੰਤਰ ਉਹੀ ਸੁਭਾਵ ਹੈ ਪਰ ਜੇ ਕਿਸੇ ਵਿੱਚ ਇਹੋ ਜਿਹੇ ਲੱਛਣ ਘੱਟ ਜਾਣ ਫਿਰ ਇਹੋ ਜਿਹੇ ਸੁਭਾਵ ਦੇ ਜ਼ਰੂਰੀ ਵਸ ਹੈ ਸੰਯੋਗ ਇਸ ਕਰਕੇ ਆਓ ਸਾਧ ਸਿੰਘ ਅਤੇ ਇੱਧਰ ਗੁਰੂ ਸੱਤਵੇਂ ਪਾਤਸ਼ਾਹ ਹਰ ਰਾਏ ਸਾਹਿਬ ਮਾਰ ਕੀਰਤਪੁਰ ਜੋਤ ਜਗਾਉਂਦੇ ਹਨ ਜਿਸ ਦਿਨ ਭਾਈ ਗੋਂਦਾ ਕਾਬਲ ਦੇ ਵਿੱਚ ਸਵੇਰ ਤੋਂ ਲਾ ਕੇ ਤੀਸਰੇ ਪੈਰ ਤੱਕ ਸਮਾਂ ਲਿਖਤ ਰਹੇ ਸੋ ਉਹਦੀ ਸ਼ਕਤੀ ਕਿੰਨੀ ਕੁ ਇਹ ਜੀ ਧਿਆਨ ਦੇ ਵਿੱਚ ਸੋ ਇੱਧਰ ਪਹਿਰ ਸਵਾ ਪਹਿਰ ਰਾਤ ਰਹਿੰਦੇ ਹਾਂ ਅੱਜ ਸਾਡੀ ਵਾਰ ਕੀਰਤਨ ਸ਼ੁਰੂ ਹੋਇਆ ਆਪ ਜੀ ਆਪਣੇ ਅਰੂੜ ਹੋ ਗਏ ਚੌਂਕੜਾ ਮਾਰ ਕੇ ਸਮਾਧਿਸ਼ ਪੁਰਸ਼ ਵਾਂਗੂ ਬਹਿ ਜਾਂਦੇ ਅੱਗੇ ਆਸਾ ਦੀ ਵਾਰ ਦਾ ਭੋਗ ਪਿਆ ਦਿਨ ਚੜ੍ਹਨ ਸਾਹਿਬ ਉੱਠ ਕੇ ਘੋੜੇ 'ਤੇ ਸਵਾਰ ਹੋ ਕੇ ਸ਼ਹਿਰ ਵਾਸਤੇ ਜਾਂਦੇ ਪਰ ਅੱਜ ਉਸੀ ਤਰ੍ਹਾਂ ਸਮਾਧਿਸ਼ ਪੁਰਸ਼ ਵਾਂਗੂ ਚੌਂਕੜਾ ਮਾਰੀ ਬੈਠੇ ਅਰਦਾਸ ਹੋ ਗਏ ਚੜਾ ਪ੍ਰਸ਼ਾਦ ਵਰਤ ਗਿਆ ਜਾਣ ਵਾਲੇ ਪ੍ਰੇਮੀ ਆਪਣੇ ਆਪਣੇ ਕੰਮਾਂ ਕਾਰਾਂ ਦੇ ਘਰਾਂ ਨੂੰ ਚਲੇ ਲੇਕਿਨ ਕੁਛ ਪ੍ਰੇਮੀ ਉੱਥੇ ਬੈਠੇ ਹਨ ਜਿਹੜੇ ਇਹ ਜਾਣਨ ਵਾਸਤੇ ਦੇਖੀ ਅੱਜ ਚੋਜੀ ਪ੍ਰੀਤਮ ਕਿਸਦੇ ਪ੍ਰੇਮ ਦੇ ਵਸ ਵਸ ਵਿੱਚ ਬੰਨਿਆ ਬੈਠਾ ਉਹ ਚਿਹਰੇ ਵੱਲ ਤੱਕੀ ਜਾਂਦੇ ਇੱਕ ਰਸ਼ ਹਿਲਦੇ ਨਹੀਂ ਜਿਵੇਂ ਪੱਥਰ ਦੀ ਮੂਰਤੀ ਸਮਾਧਿਸ਼ ਪੁਰਤੰਗ ਕਿਵੇਂ ਹਿਲੇ ਜਦੋਂ ਮਨ ਹੀ ਨਹੀਂ ਹਿਲਦਾ ਮਨ ਦੇ ਨਾਲ ਇਹ ਸਾਰੀ ਕਿਰਿਆ ਸੰਯੋਗ ਕਰਕੇ ਬੈਠੇ ਹਨ ਇਸੀ ਤਰ੍ਹਾਂ ਪਹਿਰ ਦਿਨ ਚੜ ਗਿਆ ਦੁਪਹਿਰ ਹੋ ਗਈ ਲਾਂਗਰੀ ਸਿੱਖ ਨੇ ਆ ਕੇ ਅਰਜ਼ ਕੀਤੀ ਚੁੱਪ ਹਨ ਤੀਸਰੇ ਪੈਰ ਜੋ ਉੱਧਰ ਭਾਈ ਗੋਂਦੇ ਦੀ ਸਮਾਧੀ ਟੁੱਟੀ ਆਪ ਉੱਠਦੇ ਕਹਿਣ ਲੱਗੇ ਲੰਗਰ ਨੂੰ ਦੇਰ ਹੋ ਗਈ ਅਰਜ਼ ਕੀਤੀ ਸਿੱਖ ਨੇ ਗਰੀਬ ਨਵਾਜ਼ ਹਜ਼ੂਰ ਦਾ ਕੀ ਕੌਤਕ ਕਿਸਦੇ ਪ੍ਰੇਮ ਦੇ ਵਸੀ ਉਦੋਂ ਆਪ ਨੇ ਇਹ ਲੀਲਾ ਵਰਤਾਈ ਕਹਿਣ ਲੱਗੇ ਭਾਈ ਜਿੰਨੀ ਦੇਰ ਤੱਕ ਪ੍ਰੇਮੀ ਨੇ ਚਰਨਾ ਛੱਡੇ ਕਿਵੇਂ ਹਿੱਲ ਸਕਦਾ ਸੀ ਕਿੱਥੇ ਗਰੀਬ ਨਵਾਜ਼ ਭਾਈ ਕਾਬਲ ਦੇ ਵਿੱਚ ਭਾਈ ਗੋਂਦੇ ਨੇ ਸੁਰਤੀ ਨਾਲ ਚਰਨਾਂ ਨੂੰ ਜੱਫਾ ਮਾਰਿਆ ਹੁਣ ਉਹਦੀ ਸਮਾਧੀ ਹੁਣ ਟੁੱਟੀ ਹੈ ਹੁਣ ਹੀ ਮੈਂ ਉੱਠਣਾ ਸੀ ਪਹਿਲਾਂ ਕਿਵੇਂ ਉੱਠ ਸਕਦਾ ਸੋ ਉਹਨਾਂ ਸਮਿਆਂ ਦੀ ਅੱਜ ਕੱਲ੍ਹ ਮੈਨੂੰ ਜਲਦੀ ਖਬਰ ਪਹੁੰਚਣ ਦੇ ਕੋਈ ਸਾਧਨ ਨਹੀਂ ਸਨ रस्ते चंगे नहीं सन, रेलां नहीं सन आईयां साडे देश जे, मोटरां नहीं सन, रस्ते चंगे नहीं सन आउण जाण दे, डाकां शाकां दे भी इंतजाम एडे चंगे नहीं सन, खबर दूर पहुंचनी बहुत ही मुहाल सी। खैर पता मंगाया भाई गोंदा सचमुच ही उस दे उस तारीख उस दिन तीसरे पैर तक समाधिष्ट है। बस इं ध्यान की बाबत है। सो ध्यान ते सिमरन दो गल्लां मन नूं टकाउंदियां, इत्थे कई शंकावादी शंका पैदा कर लेंगे, लो जी तो बुत प्रस्ती हो गई, गुरु जी ने बुत प्रस्ती तो रोकिया, शासन दुनिया भी सारे बुत प्रस्त, बुत प्रस्ती तो उच्चा केवल एक ब्रह्म ज्ञानी हो जिसकी निराकार भी अस्तित्व है, बाकी तमाम दुनिया ही बुत प्रस्त है। निगाह मार के देखो वह बुत जिहड़े नरकां नूं लै जाण, वह बुत जिहड़े बुरियां योनियां विच लै जाण, वह चंगे के बुत जिन्हें जन्म मरण दे बंधन कटणे चाहीदे। तो बुत प्रस्ती अंतकाल जो लक्ष्मी सिमरे ऐसी चिंता में जो मरे सर्प जौन बलू कर, हरी भाई गोविंद नामत भी है सन विच किहदा प्यार नहीं, वो भी बुत है। बुत कहने जिस वस्तु का कोई ना कोई आकार, जिसकी कोई शक्ल है उसनू बुत कहा जाता है। हम दसो जरा धन पैसे रुपए विच किहदा प्यार नहीं है, पता वो बुत कितने रह जाए जी का अत्यंत प्यार होने करके मरने वेले भी वही याद आता, कई छातियों से रखो थैलियां तो उन्होंने मौत होती है, नहीं उनके प्राण ही निकलते इन्ना ज्यादा बढ़िया तो उत मेल ही जाते सप बन के। संयम करके ये बुत कितने लै गया, ये बुत कितने लै गया दसो, ये भी बुत प्रस्ती हाँ ये लै गया सतरी जोनी, फिर अंतकाल जो स्त्री सिमरे ऐसी चिंता में जो मेरे विश्वा जो अपनी स्त्री आदि की दा प्यार नहीं है, दसो वह बुत कितने लै जाना, वक्त अखीर जे वो याद आवे संवेशवा जो नहीं मिलती। अंतकाल जो लड़के सिमरे ऐसी चिंता में जो मरे शुक्र जोन बल पर, पुत्रां धियां यह भी बुत हैं, इन्हां च की दा प्यार नहीं गृहस्थी का, वक्त अखीर जे याद आवन तो कहते हैं असूरी बनता, कितने लै गया बुत वक्त अखीर, अंतकाल जो मंदिर सिमरे ऐसी चिंता में जो मरे प्रेत जो नूत, मकान भी बुत हैं जिदा ख्याल मकाना चढ़ गया प्रेत बन जाता, यह सारिया चीजा जड़ियां यह बुत हैं। प्रसाद सिंह इन्हों की याद इन्हों की वाचना किधर लै जाती है, पर उधर गुरु का बुत गुरु परमेश्वर भी फर्क कोई नहीं, जे गुरु के ध्यान में शरीर छड़ता है सीधा सचखंड बैकुंठ तां नूं जांदा, होर की ब्रह्म ज्ञानी बाबा बुढ़ा बचपन तो ब्रह्म ज्ञानी, गुरु नानक तो लैके छेवें पातशाह तक वाने पिलक दिंदे आए गुरता गद्दी वे गुरुआं, फिर गुरु छेवें पातशाह का जन्म आपके बचन नाल ही होया, सो ओ बाबा बुढ़ा हालांकि ब्रह्म ज्ञानी सी कहिंदा है गुरु छेवें पातशाह महाराज शरीर की आयु थोड़ी रहिंदी है, बिम थोड़े रहिंदे हन, मैं चाहना सामने आप बैठे हो देखते देखते दे शरीर का परित्याग, वो भी चाहते हैं साकार इस बुत नासन अजान जेड़े बुत प्रस्ती कहने अफसोस हैं, गुरु के स्वरूप बुत कहना कितनी बड़ी गलती है, सिर्फ इतों सिद्ध होंगी है वह मन टका नहीं जानते, नुकता चीनी टीटी साई नहीं जानते, इतों ज्यादा कुछ जानते नहीं, जब मन टका लगता पता मन कहे जा चंचल एक इन्हें सेकेंड किन्नी छाला मारता, फिर लगता मन कि टिकाना, शासकीय बुत प्रस्ती हरगिज हरगिज नहीं है। हाँ कोई अवस्था आ जाती है ध्यान तरते तरते निराकार भी जो लीन हो जाए यह पिछे रह जाता, जो किसी ने मैट्रिक पास कर लिया अगला स्टेज बी आद विच आपी चलिया जाता, उत्थे चलिया गया यह पिछे रह जाता, एम ए चलिया गया बी आद भी पिछे रह जाता, स्वयं करके ध्यान करो शासन यानी साकार की पूजा जी गुरु घर रखी, सिमरन और ध्यान दो चीजा मनिया हुई तमाम मत मुताबिक प्रावल ने भी मनिया, साढ़े गुरु घर भी ऐसा मनिया, गुरु स्वरूप का ध्यान परमेश्वर का ध्यान है और गुरुमंत्र सबसे वड्डा मंत्र है नाम सिमरन वाहे। इस तरीके से आओ मात जी तो गुरु जी कह अगर शांति चाहते हो मन टिकाने का अभ्यास करो, खाण पीन थोड़ा खाना थोड़ा सोना थोड़ा बोलना इतने तक हो सके, एकांत सेवन करना, बैठन के नियम पूरे पूरे रखो, सुख से स्नान करके जिन्ना ज्यादा एकांत वास्ते समा मिल सके कटो, ਇੱਕ ਚੌਂਕੜਾ ਮਾਰ ਕੇ ਬੈਠੋ ਤੇ ਬੈਠੋ ਬਿਰਤੀ ਨੂੰ ਟਿਕਾਓ। ਹੁਣ ਬੈਕਰੀ ਬਾਈ ਦੁਆਰ ਤਾਂ ਸਾਰੇ ਯਤਨ, ਲੇਕਿਨ ਇੱਥੇ ਬੈਕਰੀ ਬਾਈ ਤੋਂ ਪਰੇ ਅਜੱਪਾ ਚ ਜਾਣਾ ਹੈ। ਸੋ ਇਸ ਤਰੀਕੇ ਸਿਰ ਸਿਮਰਨ ਸਾਧਨ ਬੈਕਰੀ ਮਧਵਾ ਪਸੰਤੀ ਪਰਾ ਚਾਰ ਬਾਣੀਆਂ ਮੰਨੀਆਂ, ਜ਼ਬਾਨ ਹਿਲਾ ਕੇ ਸਿਮਰਨ ਕਰਨਾ, ਇਹਨੂੰ ਬੈਕਰੀ ਬਾਣੀ ਕਹਿੰਦੇ। ਕੰਠ ਵਿੱਚ ਜਿੱਥੇ ਕੇਵਲ ਤਾਲੂ ਹਰਕਤ ਕਰਦਾ ਉੱਥੇ ਮਧਵਾ ਕਹਿੰਦੇ। ਉਸ ਤੋਂ ਅੱਗੇ ਹਿਰਦੇ ਵਿੱਚ ਪਸੰਤੀ ਬਾਣੀ, ਨਾਭੀ ਵਿੱਚ ਜਾ ਕੇ ਪਰਾ ਬਾਣੀ, ਇਹਦਾ ਫਲ ਵੀ ਵੱਧਦਾ ਚਲਾ ਜਾਂਦਾ। ਬੈਕਰੀ ਬਾਣੀ ਨਾਲੋਂ ਦਸ ਗੁਣਾ ਫਲ ਕੰਠ ਵਿੱਚ ਮਧਵਾ ਬਾਣੀ ਵਿੱਚ ਹੋ ਜਾਂਦਾ, ਮਧਵਾ ਬਾਣੀ ਨੂੰ ਦਸ ਗੁਣਾ ਫਲ ਪਸੰਤੀ ਹਿਰਦੇ ਵਿੱਚ ਹੋ ਜਾਂਦਾ, ਉਦੋਂ ਦਸ ਗੁਣਾ ਫਲ ਪਰਾ ਬਾਣੀ ਵਿੱਚ ਹੋ ਜਾਂਦਾ। ਨਾਭੀ ਔਰ ਕੰਠ ਮਧਵਾ ਦੁਆਰਾ ਜਿਹੜਾ ਸਿਮਰਨ ਹੋਣਾ ਹੈ, ਦਮ ਦੀ ਮਸ਼ੀਨ ਦੀ ਚੱਲਦੀ, ਇਹਦੇ ਨੂੰ ਮਿਲਾ ਕੇ ਕਰਨ, ਇਸ ਨੂੰ ਸਾਸ ਗਲਾਸ ਕਿਹਾ ਜਾਂਦਾ। ਜ਼ੁਬਾਨ ਨਹੀਂ ਹਿਲਦੀ, ਕੇਵਲ ਖਿਆਲ ਕੰਮ ਕਰਦਾ ਹੈ, ਰੋਕਣਾ ਤਾਂ ਅਸੀਂ ਖਿਆਲ ਨੂੰ ਹੀ ਹੈ। ਸੋ ਗੁਰੂ ਜੀ ਨੇ ਕਿਹਾ ਅਗਰ ਆਪਣੇ ਮਨ ਨੂੰ ਟਿਕਾਉਣਾ, ਸਵੇਰੇ ਇਸ਼ਨਾਨ ਕਰਕੇ ਬੈਠ ਕੇ ਚੌਂਕਾ ਮਾਰ ਕੇ ਹਰਦਮ ਦਿਆਂ ਸਿਮਰਨ ਕਰੋ ਔਰ ਧਿਆਨ ਰੱਖੋ ਤਾਂ ਕਿ ਮਨ ਇੱਧਰ ਉੱਧਰ ਨਾ ਜਾਵੇ। ਇਸ ਤਰੀਕੇ ਸਿਰ
ਸਾਸ ਸਾਸ ਦੇ ਗੇੜੇ
ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ ਸਾਸ ਗ੍ਰਾਸ, ਜੋ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਸਾਸ ਗ੍ਰਾਸ ਦੀ ਬਹੁਤ ਬੜੇ ਬਚਨ ਆਉਂਦੇ ਹਨ, ਜੇ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨਵੰਤ, ਤਨਸ ਸਹੀ ਨਾਨਕਾ ਸੂਰਨ ਸਹੀ ਸੰਤ, ਤੁਹੀ ਸਾਸ ਸਾਸ ਬੈਠ ਕੇ ਬਿਰਤੀ ਨੂੰ ਇੰਨੇ ਦਾਇਰੇ ਵਿੱਚ ਰੱਖੋ। ਨੰਤਰ ਗੁਰੂ ਸਰੂਪ ਦਾ ਧਿਆਨ ਤੇ ਗੁਰਮੰਤਰ ਦਾ ਕਰੋ, ਐਸਾ ਹੀ ਸ਼ੁਰੂ ਕਰ ਦੋ। ਸਾਧ ਸਿੰਘ ਇੱਕ ਸੁਣਨਾ ਹੈ, ਸੁਣ ਕੇ ਜੇ ਮੰਨਣਾ ਹੈ ਤੇ ਉਸ ਤੇ ਅਮਲ ਕਰਨਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮੰਨ ਲਓ, ਫਿਰ ਜਾ ਕੇ ਅਵਸਥਾ ਪ੍ਰਾਪਤ ਹੁੰਦੀ ਹੈ।
ਸੁਣ ਕੇ ਮੰਨਿਆ ਅਮਲ ਕੀਤਾ
अमल कीत्या ही वस्तु की सिद्धि है प्राप्ति। सो ऐसा साल भर अभ्यास कीता, फिर गुरु चरणा विच हाजिर होए, पुछया दसो चित बिरती की एकाग्रता किवें है, अर्ज कीती गरीब नवाज। हुण तकरीबन रुपए चो चार पंज आने मन टिकन लग गए, यानी 100% की एकाग्रता अजे नहीं हुई, लेकिन इतना एक मन टिकन लग गया जिन्ना जिन्ना मन ज्यादा टिकता उन्ना सुख शांति वधदी चली जांदी। फिर हुक्म कीता होर तरक्की करो, अगर ज्यादा शांति चाहुंदे हो और ज्यादा अभ्यास करो गां को तरह। सो सत्संग मनुखा शरीर दे विच कुदरत ने चक्कर रखे हुए, नाभी चक्कर है, हिरदा चक्कर है, कंठ चक्कर है, दो अखा नक दे विचाले जिथे जाड़े उथे चक्कर, उस तो उपर तृप्ति चक्कर है, उस तो उपर दसवां द्वार चक्कर है। ये हर शरीर के अंदर हैं, पर आम लोगों तो इस तरह कोई प्रयोजन नहीं है, उन्होंने कोई दस फायदा नहीं। अभ्यासी पुरुषों वास्ते जिन्हें अपनी बिरती अंतर्मुख करना, उन्होंने वास्ते यह थां मददगार। अपनी बिरती कित एक थां टका के हौली हौली वध वध तहानू तहानू जाने वास्ते यह उन्होंने वास्ते मददगार नहीं, आम लोगों वास्ते तो कोई दफे दे। संयम करके जो इन्नी गल कही, अर्ज की गई, हुक्म कर कह लगे हम दम छोड़ के केवल सुरत और शब्द का ही अभ्यास। सो परावाणी विच बिरती टिकाओ, मन जेड़ा दमां नाल चलता, अगर किसी तरीके से मन रुक जाए दम रुक जाता, दम रुक जाए मन रुक जाता। योगेश्वरां ने प्राण और मन इक मन्ने हुए, प्राणायामी लोग जेड़े हैं तो प्राणा नूं रोक के मन नूं रोकण दा अभ्यास करते, पर सुखशत मार्गी जेड़े और मन नूं रोकदे हन, दो चीजा इक जो हन, मन और प्राण इक चीज है। अगर प्राण रुक जाए मन रुक जाता है, जे मन रुक जाए प्राण क्यों नहीं रुकणगे, दो चीजा इक जो हन। इस करके जो सुख नूं रोक लिया जाए उहदी गति धीमी होके कुदरती उह भी रुक जाता। तो यूं करके हुक्म कीता, परा बाणी दी बिरती नूं रोकिया करो, सास श्वास का ख्याल छोड़ के बिरती जो रोकी है और बिरती ज्यादा सूखम हुंदी चली जाती है। जो इत्थे बिरती टिकदी है शरीर दे विच नाभी परावाणी दे, इत्थे एक नाड़ियां दा गुच्छा है हर इंसान दे नाभी दे, उत्थों सारियां नाड़ियां चपदियां जिवें कछू भी ऐं पईयां होईयां, बहुत बरीक हन, उत्थों हर पासे नूं पैरां वालों भी सिर वालों भी जांदियां नाड़ियां। वैसे तो योगीश्वरां तो 72,72,10,201 नाड़ी मनी, पर हकीमां ने वैदा ने 3.5 करोड़ नाड़ी मनी। 10 दिन उन्होंने नाड़ियों के उपर ही जितने 3.5 करोड़ 6 है जिन्होंने मसाम या रोम कहें उनके उपर जाके हैं। तो यो विचाले विचाले कोई नाड़ियां मोटिया हो जाए, कोई बरीक, उपर जाके बहुत बरीक हो जाए, जितों चल रही उत्थे बहुत ही बरीक हैं। तो यूं करके इन्हों सारिया नाड़ियों में तीन ईड़ा पिंगला सुगमना तीन नाड़ियां बहुत आला मनियां, जेड़िया पेट की हड्डी विच ही होके पास होके सुगमना इन्हों सारे तिना भी चंगी मनी है, वह दसवें द्वार के पहुंच गए। उत्थे जो पहुंच जाए उत्थे मन की एकाग्रता, मन का पूरा टिका। सो इस करके प्राणायामी तो जेडे हैं यूं प्राणा रोक के मन रोकते हैं, सुर शब्द मार्ग बिरती रोकते हैं। सो गुरु जी ने परावाणी दे विच बिरती टिकाउण वास्ते हुक्म कीता, ऐसा ही व्यास शुरू कर दिता। सत्संग जो इत्थे बिरती टिकदी है सो प्रतीत होण लग पैंदा है अभ्यासी पुरुष नूं पैर दे गुट तों सिर दी चोटी तक मानो रोम रोम दे विच नाम दी धुनी, जितने रोम हन मानो ए
Thank you.
ਗੁਰਮੁਖ ਰੋਮ ਰੋਮ ਹਰ ਸਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਉਸ ਅਵਸਥਾ ਵਿੱਚ ਪਹੁੰਚ ਕੇ ਸਾਰੇ ਜਿਤਨੇ 3.5 ਕਰੋੜ ਰੋਮ ਹਨ, ਇਹ ਮਾਨੋ ਜੀਭਾਂ ਬਣ ਜਾਂਦੀਆਂ, ਮਾਨੋ ਜ਼ਬਾਨਾਂ ਬਣ ਜਾਂਦੀਆਂ। ਹਰ ਰੋਮ ਵਿੱਚੋਂ ਨਾਮ ਦੀ ਧੁਨੀ ਆਉਂਦੀ ਹੈ। ਉੱਥੇ ਅਭਿਆਸੀ ਨੇ ਸੁਣੀ ਜਾਣਾ ਹੈ, ਬੈਠੇ ਕਰਨਾ ਨਹੀਂ, ਉਹਦੇ ਵਿੱਚ ਸੁਣਨ ਵਿੱਚ ਬਿਰਤੀ ਐਸੀ ਲਿਵਲੀਨ ਕਰ ਦੇਣੀ ਹੈ, ਸਰੀਰ ਦੀ ਵੀ ਖਬਰ ਭੁੱਲ ਜਾਂਦੀ ਹੈ, ਦੁਨੀਆ ਦਾ ਭੁੱਲ ਨਹੀਂ ਹੋਈ ਉੱਥੇ। ਇਉਂ ਇਸ ਅਵਸਥਾ ਵਿੱਚ ਪਹੁੰਚ ਕੇ ਬਹੁਤ ਵਿਸ਼ੇਸ਼ ਆਨੰਦ ਆਉਂਦਾ। ਸੋ ਇਸੇ ਤਰ੍ਹਾਂ ਕਾਫੀ ਦੇਰ ਤੱਕ ਤਕਰੀਬਨ ਸਾਲ ਭਰ ਅਭਿਆਸ ਕੀਤਾ, ਮਨ ਦੀ ਇਕਾਗਰਤਾ ਜ਼ਿਆਦਾ ਹੋਈ। ਫਿਰ ਦਰਸ਼ਨ ਵਾਸਤੇ ਆਏ, ਪੁੱਛਿਆ ਗਿਆ ਦੱਸੋ ਬਿਰਤੀ ਦੀ ਕੀ ਹਾਲਤ ਹੈ। ਗਰੀਬ ਨਿਵਾਸ ਅੱਗੇ ਨਾਲੋਂ ਤਕਰੀਬਨ 10-12 ਆਨੇ ਮਨ ਟਿਕਣ ਲੱਗ, ਜ਼ਿਆਦਾ ਇਕਾਗਰਤਾ ਵੱਧ ਗਈ ਹੈ। ਸੋ ਪਰਸੈਂਟ 100% ਦੀ ਅਜੇ ਇਕਾਗਰਤਾ ਨਹੀਂ। ਕਹਿਣਗੇ ਹੋਰ ਤਰੱਕੀ ਕਰੋ, ਹੁਕਮ ਕੀਤਾ ਹੁਣ ਬਿਰਤੀ ਨੂੰ, ਦੋਵੇਂ ਅੱਖਾਂ ਨੱਕ ਦੀ ਜੜ ਇੱਥੇ ਟਿਕਾਇਆ ਕਰੋ। ਅਭਿਆਸ ਤਾਂ ਪ੍ਰਤੱਖ ਹੋਇਆ ਹੀ ਹੁੰਦਾ, ਬਿਰਤੀ ਟਿਕਾਉਣੀ ਹੈ ਉੱਥੇ ਤੱਕ। ਸੋ ਇਉਂ ਕਰਕੇ ਉੱਥੇ ਬਿਰਤੀ ਟਿਕਾਉਣ ਦਾ ਕੁਛ ਦੇਰ ਅਭਿਆਸ ਕੀਤਾ, ਉੱਥੇ ਰੋਸ਼ਨੀਆਂ ਔਰ ਆਨੰਦ ਵੀ ਪੈਦਾ ਹੋਇਆ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕੁਲੀਜੈ, ਅਨਹਦ ਵਾਜੇ ਤੁਹਾਨੂੰ ਵੱਜਦੇ ਗੁਰ ਸ਼ਬਦ ਸੁਣੀਜੈ, ਸਿੱਧ ਘਟੇ ਅੰਦਰ ਚਾਨਣਾ ਕਰ ਭਗਤ ਮਲੀਜੈ, ਸਭੇ ਇੱਕੋ ਵਰਤਦਾ ਜਿਨ ਰਚਨ ਰਚਾਈ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ। ਜਿਉਂ ਜਿਉਂ ਉੱਪਰ ਜਾਂਦਾ ਹੈ ਬਿਰਤੀ ਹੋਰ ਸੂਖਮ ਦੀ ਚਲੀ ਜਾਂਦੀ ਹੈ, ਅੰਦਰੂਨੀ ਜਿਹੜੇ ਸੂਖਮ ਦ੍ਰਿਸ਼ ਉਹ ਵੀ ਅਭਿਆਸੀ ਨੂੰ ਦੇਖਣ ਵਾਸਤੇ ਪ੍ਰਤੀਤ। ਇੱਥੇ ਐਸੀ ਅਵਸਥਾ ਹੋਈ, ਇਹਨਾਂ ਵਿੱਚ ਲੱਗ ਕੇ ਬਿਰਤੀ ਦੀ ਇਕਾਗਰਤਾ ਹੋਰ ਜ਼ਿਆਦਾ ਹੋ ਗਈ। ਸੋ ਫਿਰ ਦਰਸ਼ਨ ਵਾਸਤੇ ਆਏ, ਫਿਰ ਹੁਕਮ ਕੀਤਾ ਅੱਗੇ ਚਲੋ, ਫਿਰ ਦੇ ਵਿੱਚ ਬਿਰਤੀ ਰੋਕਣ ਵਾਸਤੇ ਹੁਕਮ ਕੀਤਾ। ਉੱਥੇ ਜ਼ਿਆਦਾ ਰੋਸ਼ਨੀਆਂ, ਜ਼ਿਆਦਾ ਅਨਹਦ, ਉਹਨਾਂ ਵਿੱਚ ਬਿਰਤੀ ਲੱਗ ਕੇ ਜ਼ਿਆਦਾ ਲਿਵਲੀਨ ਹੁੰਦੀ ਚਲੀ ਗਈ। ਇਸੇ ਤਰ੍ਹਾਂ ਜਿਉਂ ਜਿਉਂ ਅਭਿਆਸ ਕੀਤਾ ਬਿਰਤੀ ਅੰਤਰਮੁਖ ਅਤੇ ਸੂਖਮ ਹੁੰਦੀ ਚਲੀ ਗਈ। ਇੱਕ ਦਿਨ ਦਾ ਜ਼ਿਕਰ, ਆਪ ਬੈਠੇ ਹਨ, ਬਿਰਤੀ ਇਹੋ ਜਿਹੇ ਥਾਂ ਚਲੀ ਗਈ ਜਿੱਥੇ ਯੋਗੀ ਜਿਨ੍ਹਾਂ ਨੂੰ ਤ੍ਰਿਕਾਲ ਦਰਸ਼ਤਾ ਪ੍ਰਾਪਤ ਹੁੰਦੀ। ਕੀ ਦੇਖਦੇ ਹਨ? ਅਨੰਦਪੁਰ ਚਾਰਜ ਫੇਰਨ ਦੁਸ਼ਮਣਾਂ ਦਾ ਘਿਰਿਆ ਹੋਇਆ, 2 ਬੱਚੇ ਨੀਆਂ ਵੀ ਚਿਣੇ ਜਾ ਰਹੇ ਹਨ, 2 ਸਾਹਿਬਜ਼ਾਦੇ ਜੰਗ ਚਮਕੌਰ ਵੀ ਸ਼ਹੀਦ ਹੁੰਦੇ ਨੇ, ਮਾਤਾ ਗੁਜਰੀ ਬੁਰਜ ਤੋਂ ਗਿਰ ਕੇ ਸ਼ਹੀਦ ਹੁੰਦੇ, ਔਰ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਇਤਿਹਾਸ ਕਿਹੋ ਜਿਹਾ ਕੌਤਕ ਦੇਖਿਆ, ਘਬਰਾ ਗਏ, ਘਬਰਾ ਕੇ ਨੇਤਰ ਖੋਲ੍ਹੇ, ਟਹਿਲ ਕੇ ਇੱਕ ਜਪੀ ਸੋ ਦਾ ਪਾਠ ਕੀਤਾ, ਫਿਰ ਬੈਠ ਗਏ, ਫਿਰ ਬਿਰਤੀ ਟਿਕਾਈ, ਇਹੀ ਦ੍ਰਿਸ਼ ਫਿਰ ਸਾਹਮਣੇ ਆਇਆ। ਫਿਰ ਉੱਠ ਕੇ ਘਬਰਾ ਕੇ ਫਿਰ ਇੱਕ ਪਾਠ ਕਰ ਲਿਆ ਜਪੀ ਸਾਹਿਬ ਦਾ, ਫਿਰ ਬੈਠੇ, ਇਹੀ ਦ੍ਰਿਸ਼ ਸਾਹਮਣੇ। ਸੋਚਿਆ ਵੀ ਮਨ ਅਜਿਹੇ ਜਿਹੇ ਸੰਕਲਪ ਕਿਉਂ ਉਠਾਉਂਦਾ ਹੈ, ਤਾਂ ਚਿੱਤ ਕੁਛ ਘਬਰਾਇਆ ਹੈ। ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ, ਅਰਜ਼ ਕੀਤੀ, ਗਰੀਬ ਨਾਥ ਅੱਜ ਮਨ ਇਹੋ ਜਿਹੇ ਫੁਰਨੇ ਉਠਾਉਂਦਾ, ਇਕਾਗਰਤਾ ਦਾ ਅੱਗੇ ਨਾਲ ਬਹੁਤ ਵੱਧਦੀ ਚੱਲੀ, ਪਰ ਅੱਜ ਇਹ ਸਾਹਮਣੇ ਵਾਰ ਵਾਰ ਇਹ ਸੰਕਲਪ ਹੋਣ। ਗੁਰੂ ਜੀ ਮੁਸਕਰਾ ਕੇ ਕਹਿੰਦੇ, ਮਨ ਬੇਫਾਇਦਾ ਫੁਰਨੇ ਨਹੀਂ ਉਠਾਉਂਦਾ, ਅੱਜ ਤੇਰੀ ਸੁਤੋ ਉੱਥੇ ਪਹੁੰਚੇ ਜਿੱਥੇ ਯੋਗੀ ਜਿਨ੍ਹਾਂ ਨੂੰ ਭਵਿਸ਼ ਗੱਲਾਂ ਪ੍ਰਤੀਤ ਹੁੰਦੀਆਂ ਹਨ। ਗਰੀਬ ਨੂੰ ਇਹ ਕੁਛ ਕਹਿਣਗੇ, ਹਾਂ ਇਹ ਸਾਡੇ ਘਰ ਨਾਲ ਵਰਤਣਾ। ਹੈਰਾਨ ਹੋ ਗਏ ਗਰੀਬ, ਮੈਥੋਂ ਤਾਂ ਇਹ ਕੌਤਕ ਨਹੀਂ ਦੇਖਿਆ ਜੀ। ਕਹਿਣਗੇ ਵਰਤਣਾ ਜ਼ਰੂਰ, ਆਪ ਸਮਰੱਥ ਹੋ, ਕਿਰਪਾ ਕਰਕੇ ਇਸ ਨੂੰ ਮੇਟੋ। ਕਹਿਣਗੇ ਪਾਣੀ 'ਚ ਖੁਸ਼ ਰਹਿਣਾ, ਸਾਡੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਪਾਣੀ ਵਿੱਚ ਖੜਨ ਦੀ ਸਿੱਖਿਆ ਦਿੱਤੀ ਹੈ, ਤੱਤੀਆਂ ਤਵੀਆਂ 'ਤੇ ਬੈਠ ਕੇ ਸਿਰ ਵੀ ਤੱਤੀ ਰੇਤ ਪਵਾ ਕੇ ਉੱਥੇ ਇਹੀ ਸਾਨੂੰ ਸਬਕ ਪੜਾਇਆ ਹੈ, ਤੇਰਾ ਕੀ ਆ ਮਿੱਠਾ ਲਾ। ਇਸ ਕਰਕੇ ਇਹ ਤਾਂ ਜ਼ਰੂਰ ਖੇਡ ਵਰਤਣਾ। ਗਰੀਬ ਨਾਥ ਇਹ ਦ੍ਰਿਸ਼ ਬਹੁਤ ਔਖਾ ਹੈ, ਮੇਰੇ ਤੋਂ ਤਾਂ ਨਹੀਂ ਦੇਖਣਾ, ਨਹੀਂ ਦੇਖਣਾ, ਸਰੀਰ ਛੱਡ ਕੇ ਕਿਆ। ਹੁਕਮ ਕਰੋ, ਥੋੜ੍ਹੀ ਸੁਰਤ ਨੂੰ ਹੋਰ ਉੱਪਰ ਖਿੱਚੋ। ਸ਼ਾਸਕ ਐਸਾ ਅਭਿਆਸ ਕੀਤਾ, ਅੱਜ ਅੰਮ੍ਰਿਤ ਵੇਲੇ ਅਭਿਆਸ ਕਰਦੇ ਕਰਦੇ ਸਰੀਰ ਨੂੰ ਹੀ ਉਹ ਤਿਆਗ ਜਾਂ ਸਪਕਾਂ ਜੀ ਤਿਆਗ ਜਾਂ। ਸੋ ਜਾ ਕੇ ਸੇਵਾਦਾਰ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ, ਮਾਤ ਜੀ ਤੋਂ ਜੀ ਸਰੀਰ ਛੱਡ ਗਏ ਹਨ। ਸੋ ਕਈ ਉਸ ਮੌਕੇ ਪੁੱਛਣ, ਗਰੀਬ ਹੈ ਕੀ ਗੱਲ, ਇਹ ਕੀ? ਕਹਿਣਗੇ ਹਾਂ, ਉਹਨਾਂ ਨੇ ਯੁਕਤੀ ਨਾਲ ਅਭਿਆਸ ਕੀਤਾ ਹੈ, ਉਹਨਾਂ ਨੂੰ ਇਹ ਸਰੀਰ ਛੱਡਣ ਦੀ ਤਾਕਤ ਹੋ ਗਈ। ਸੋ ਐਸਾ ਸ਼ਾਸਨ, ਇਹੋ ਜਿਹੇ ਅਭਿਆਸ ਗੁਰੂ ਜੀ ਨੇ ਆਪਣੇ ਜੀਵਨ ਵਿੱਚ ਉਪਾਸ਼ਨਾ ਵੀ ਨਾਲ ਨਾਲ ਰੱਖੀ ਹੈ। ਪਹਿਲਾ ਕਰਮ ਹੈ, ਦੂਸਰਾ ਉਪਾਸ਼ਨਾ ਹੈ, ਤੀਸਰਾ ਦਰਜਾ ਗਿਆਨ ਦਾ ਸੰਤੁਸ਼ਟੀ ਦਾ ਹੈ। ਭਾਈ ਘਨੱਈਏ ਜੈਸੇ ਜੰਗੋ ਜਦਾਲ ਦੇ ਦੌਰਾਨ ਵਿੱਚ ਵੀ ਆਪਨੇ ਸੰਤੁਸ਼ਟੀ ਰੱਖੀ, ਜਿੱਥੇ ਖਾਲਸੇ ਨੂੰ ਪਾਣੀ ਪਿਲਾਉਣ ਦੁਸ਼ਮਣ ਨੂੰ ਵੀ ਪਿਲਾ ਜਾਂਦੇ ਨੇ, ਪਰ ਕਈ ਤੰਗ ਖਿਆਲੀ ਲੋਕਾਂ 'ਤੇ ਬਰਦਾਸ਼ਤ ਨਹੀਂ ਹੁੰਦਾ, ਉਹ ਗੁਰੂ ਜੀ ਪਾਸ ਸ਼ਿਕਾਇਤ ਕਰਦੇ ਨੇ ਗਰੀਬ ਨਵਾਜ਼, ਅਤੇ ਅਸੀਂ ਮਾਰਦੇ ਮਾਰਦੇ ਥੱਕ ਗਏ, ਇਹ ਪਾਣੀ ਪਿਲਾ ਕੇ ਉਹਨੂੰ ਫਿਰ ਜਿਉਂਦੇ ਕਰਦੇ ਸਾਡੇ ਮੁਕਾਬਲੇ ਵਿੱਚ। ਸੋ ਕਈ ਦਫ਼ਾ ਸ਼ਿਕਾਇਤ ਕਰਦੇ ਗੁਰੂ ਜੀ ਨੇ ਭਾਈ ਘਨੱਈਏ ਨੂੰ ਬੁਲਾਇਆ, ਆਇਆ ਗਜ ਪੱਲਾ ਪਾਇਆ, ਨਮਸਕਾਰ ਕਰਕੇ ਖੜਾ ਹੋਇਆ, ਕਹਿਣ ਲੱਗੇ ਭਾਈ ਘਨੱਈਆ ਖਾਲਸਾ ਤੇਰੀ ਸ਼ਿਕਾਇਤ ਕਰ। ਅਰਜ਼ ਕੀਤੀ, ਗਰੀਬ ਨਵਾਜ਼ ਆਪ ਅੰਤਰ ਜਾਮੀ ਸਰਬੱਗ ਹੋ, ਸਭ ਕੁਝ ਜਾਣਦੇ ਹੋ। ਸੋ ਕਹਿਣ ਲੱਗੇ, ਕਹਿੰਦੇ ਦੁਸ਼ਮਣ ਨੂੰ ਪਾਣੀ ਪਿਲਾਉਣ, ਗਰੀਬਾ ਮੈਂ ਤਾਂ ਦੁਸ਼ਮਣ ਨੂੰ ਕੋਈ ਨਹੀਂ, ਕਿਹਨੂੰ ਪਿਲਾਉਣਾ ਹੈ? ਸੱਚੇ ਪਾਤਸ਼ਾਹ ਮੈਂ ਤਾਂ ਆਪ ਨੂੰ ਹੀ ਪਿਲਾਉਣਾ। ਸਭ ਦੇ ਵਿੱਚ ਆਪ ਹੀ ਵਰਤਦੇ ਹੋ, ਇਹ ਆਪ ਹੀ ਲੀਲਾ ਹੈ, ਇਹ ਆਪਦਾ ਕੌਤਕ ਹੈ, ਘੱਟ ਘੱਟ ਵਿੱਚ ਆਪ ਹੀ ਵਰਤ ਰਹੇ, ਸਭ ਦੇ ਆਤਮਾ ਸਰੂਪ ਆਪ ਹੀ ਹੋ, ਇੱਥੇ ਇਹ ਸਰੀਰ ਧਾਰਿਆ, ਉੱਥੇ ਸਿੱਖਾਂ ਵਿੱਚ ਵੀ ਆਪ ਹੀ ਵਰਤੇ, ਦੁਸ਼ਮਣ ਵਿੱਚ ਵੀ ਆਪ ਹੀ ਵਰਤੇ। ਜਦੋਂ ਇੰਨੀ ਗੱਲ ਸੁਣੀ ਗੁਰੂ ਜੀ ਨੇ ਮਰਮ ਦੀ ਡੱਬੀ ਵੀ ਦਿੱਤੀ, ਕਹਿਣ ਲੱਗੀ ਭਾਈ ਘਨੱਈਆ ਆਹ ਵੀ ਨਾਲ ਲਾਇ, ਜਿੱਥੇ ਮੈਨੂੰ ਪਾਣੀ ਪਿਲਾਉਣਾ ਉੱਥੇ ਮੇਰੇ ਮਰਨ ਵੀ ਲਾ ਦਿਆ। ਸਤਿਸੰਗ ਇਹੋ ਜਿਹੇ ਜੰਗ ਜਦਾਲ ਦੇ ਦੌਰਾਨ ਵਿੱਚ ਐਸੇ ਸੁੰਦਰ ਸੀ ਕੁਛ ਵੀ ਐਨ, ਇਸ ਨੂੰ ਗਿਆਨ ਕਹਿੰਦੇ। ਇਸ ਕਰਕੇ ਤਿੰਨੇ ਉਪਾਸ਼ਨਾ, ਕਰਮ ਉਪਾਸ਼ਨਾ, ਗਿਆਨ, ਤਿੰਨੇ ਗੱਲਾਂ ਗੁਰੂ ਜੀ ਜੰਗੇ ਜਦਾਲ ਦੇ ਦੌਰਾਨ ਵਿੱਚ ਦ੍ਰਿੜ ਕਰਵਾਉਂਦੇ ਹਨ। ਇਉਂ ਤੀਸਰਾ ਪੰਥ ਸਾਜਿਆ, ਖਾਲਸਾ ਪੰਥ ਸਾਜ ਕੇ ਗੁਰੂ ਜੀ ਨੇ ਪੰਜ ਕਕਾਰ ਦੀ ਰਹਿਤ ਰਖਾਈ ਹੈ, ਅਤੇ ਜਿੱਥੇ ਭਗਤੀ ਕਰਵਾਉਂਦੇ ਸੀ ਉੱਥੇ ਨਾਲ ਸੂਰਬੀਰਤਾ ਵੀ ਦਿੱਤੀ, ਰਾਜ ਭਾਗ ਵੀ ਬਖਸ਼ਿਆ, ਬਲਕਿ ਗੁਰੂ ਜੀ ਨੇ ਸਿੱਖ ਨੂੰ ਖਾਲਸੇ ਨੂੰ ਹਰ ਪਹਿਲੂ 'ਤੇ ਉੱਚਾ ਕਰਨ ਦੀ ਕੋਸ਼ਿਸ਼ ਕੀਤੀ, ਵਿਦਵਾਨ ਵੀ ਬਣਾਏ, ਵੇਦ ਵਿੱਦਿਆ ਵੀ ਪੜ੍ਹਾਉਣ ਵਾਸਤੇ ਭੇਜੇ ਗੁਰੂ ਜੀ, ਜਿਹੜੇ ਨਿਰਲੇ ਸੰਸਕਾਰ, ਭਗਤੀ ਕਰਨਾ ਤਾਂ ਇਹ ਮੁੱਖ ਹੈ ਹੀ ਸੀ ਗੁਰੂ ਨਾਨਕ ਦੇਵ ਦੇ ਘਰ ਦਾ, ਸੂਰਬੀਰ ਵੀ ਬਣਾਏ, ਰਾਜ ਭਾਗ ਵੀ ਬਖਸ਼ਿਆ, ਇਹਨੇ ਸਭ ਕੁਛ ਬਖਸ਼ਿਆ, ਹਰ ਪਹਿਲੂ 'ਤੇ ਖਾਲਸੇ ਨੂੰ ਗੁਰੂ ਜੀ ਨੇ ਉੱਚਾ ਕੀਤਾ ਹੈ। ਅੱਜ ਗੁਰੂ ਕਲਗੀਧਰ